ਬੰਦਾ ਸਿੰਘ ਬਹਾਦਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚਾਲਾ ਪਾ ਦਿੱਤਾ ਹੈ, ਗੁਰਦਾਸਪੁਰ ਨੰਗਲ ਪਹੁੰਚ ਗਿਆ ਗੜੀ ਵਿੱਚ। ਇਧਰੋਂ ਫਰਕਸ਼ੀਅਰ ਨੂੰ ਪਤਾ ਚੱਲਿਆ ਕਿ ਬੰਦਾ ਸਿੰਘ ਬਹਾਦਰ ਹਾਰ ਕੇ ਲਾਹੌਰ ਤੋਂ ਵਾਪਸ ਮੁੜ ਗਿਆ ਹੈ। ਖਾਲਸੇ ਨੇ ਵੀ ਉਹਦੀ ਕੋਈ ਮਦਦ ਨਹੀਂ ਕੀਤੀ ਤੇ ਹੁਣ ਮੌਕਾ ਹੈ ਕਿ ਉਹਦੇ ਨਾਲ ਜਿਹੜਾ ਹੈ ਉਧਰੋਂ ਖਾਲਸੇ ਨਾਲ ਆਪਣੇ ਕੁਛ ਵਕੀਲ ਕੁਛ ਦੂਤ ਭੇਜ ਕੇ ਉਹਨਾਂ ਨਾਲ ਨੇੜਤਾ ਬਣਾਈਏ। ਕੁਝ ਵਜ਼ੀਰ ਜਾਂ ਕੁਝ ਅਹਿਲਕਾਰ ਭੇਜ ਕਰਕੇ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਨੇੜਤਾ ਬਣਾਉਣ, ਇਸ ਤਰ੍ਹਾਂ ਇਹਨਾਂ ਦੇ ਨਾਲ ਜਿਹੜਾ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਅਪਣਾਉਣਾ ਕਰੀਏ। ਮਤਾਂ ਕਿਤੇ ਦੁਬਾਰੇ ਆਪਸ ਵਿੱਚ ਮਿਲ ਜਾਣ, ਇਹਨਾਂ ਨੂੰ ਪਾੜ ਕੇ ਰੱਖਣਾ ਚਾਹੀਦਾ ਕਿਉਂਕਿ ਬਹੁਤ ਵੱਡਾ ਡਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ। ਹਰ ਵੇਲੇ ਇਹਨਾਂ ਨੂੰ ਆਪਣੀ ਮੌਤ ਸਾਹਮਣੇ ਨਜ਼ਰ ਆਉਂਦੀ ਰਹਿੰਦੀ ਸੀ ਕਿ ਪਤਾ ਨਹੀਂ ਕਦੋਂ ਬੰਦਾ ਸਿੰਘ ਬਹਾਦਰ ਨੇ ਆਣ ਕੇ ਧਾਵਾ ਬੋਲ ਦੇਣਾ। ਕਹਿਣ ਲੱਗੇ ਕਿ ਹੁਣ ਜਾਨ 'ਚ ਜਾਨ ਆਈ ਹੈ, ਹੁਣ ਕੋਈ ਸੌਖਾ ਹੋਇਆ ਅਤੇ ਹੁਣ ਸਾਨੂੰ ਸਮਾਂ ਜਿਹੜਾ ਉਹ ਗਵਾਉਣਾ ਨਹੀਂ ਚਾਹੀਦਾ। ਹਾਕਮ ਖਾਨ ਜਿਹੜਾ ਵਜ਼ੀਰ ਸੀ ਇੱਕ, ਉਹਨੂੰ ਭੇਜਣਾ ਕੀਤਾ ਕਿ ਜਾਓ ਤੁਸੀਂ ਬੰਦਾ ਸਿੰਘ ਬਹਾਦਰ ਦੇ ਨਾਲ ਜਾ ਕੇ ਜਿਹੜਾ ਹੈ ਉਹ ਮੇਲ ਮਿਲਾਪ ਕਰੋ। ਕੁਝ ਜਿਹੜੇ ਸਨ ਵਕੀਲ ਉਹ ਗੁਰੂ ਕੇ ਖਾਲਸੇ ਵੱਲ ਭੇਜਣਾ ਕੀਤੇ ਤੇ ਉਧਰੋਂ ਜਿਹੜਾ ਲਾਹੌਰ ਦਾ ਨਵਾਬ ਸੀ ਅਸਲਮ ਖਾਨ, ਉਹਨੇ ਵੀ ਉਸੇ ਵੇਲੇ ਸੁਨੇਹਾ ਭੇਜਿਆ ਦਿੱਲੀ ਕਿ ਬੜਾ ਕੋਈ ਚਾਤਰ ਜਿਹੜਾ ਬੰਦਾ ਹੈ ਜਿਹੜਾ ਮਤਲਬ ਕੱਢ ਸਕਦਾ ਹੋਵੇ, ਜਿਹਨੂੰ ਛਲ ਫਰੇਬ ਕਰਨੇ ਆਉਂਦੇ ਹੋਣ। ਹੁਣ ਇੱਕ ਪਾਸੇ ਤਾਂ ਜਦੋਂ ਇਹ ਵਿਚਾਰ ਕਰ ਰਹੇ ਸਨ ਤੇ ਇਧਰੋਂ ਨਵਾਬ ਦਾ ਸੁਨੇਹਾ ਵੀ ਮਿਲ ਗਿਆ ਵੀ ਉਹਨੂੰ ਭੇਜਿਆ ਜਾਵੇ, ਇਹ ਨਾ ਹੋਵੇ ਕਿ ਕਿਤੇ ਤੁਸੀਂ ਅਜਿਹਾ ਕੋਈ ਦੂਤ ਭੇਜ ਦੇਵੋ ਜਿਹਦੇ ਕੋਲੋਂ ਗੱਲ ਨਾ ਬਣੇ, ਐਵੇਂ ਫੌਜਾਂ ਮਰਵਾ ਕੇ ਬਹਿ ਜਾਈਏ, ਹੋਰ ਨੁਕਸਾਨ ਉਠਾਉਣਾ ਪਵੇ। ਵਿਚਾਰ ਕਰਕੇ ਫਰਕਸ਼ੀਅਰ ਨੇ ਜਿਹੜਾ ਹਿੰਮਤ ਖਾਨ ਦੀ ਡਿਊਟੀ ਲਾਈ ਹੈ ਉਹਨੂੰ ਬੁਲਾਇਆ। ਬੜਾ ਚਾਤੁਰ ਸੀ, ਬੜਾ ਚਲਾਕ ਸੀ, ਬੜਾ ਮਤਲਬ ਕੱਢਣਾ ਜਾਣਦਾ ਸੀ। ਉਹ ਹਿੰਮਤ ਖਾਨ ਨੂੰ ਕਿਹਾ ਕਿ ਤੂੰ ਜਾ ਬੰਦਾ ਸਿੰਘ ਬਹਾਦਰ ਵਾਲੇ ਪਾਸੇ, ਉਧਰ ਜਾ ਕੇ ਤੂੰ ਉਹਦੇ ਨਾਲ ਮੇਲ ਮਿਲਾਪ ਕਰ। ਕੁਝ ਜਿਹੜੇ ਵਕੀਲ ਹਨ ਉਹ ਗੁਰੂ ਖਾਲਸੇ ਵੱਲ ਭੇਜੇ, ਇਹ ਵਕੀਲ ਭੇਜੇ ਹੋਏ ਖਾਲਸੇ ਕੋਲ ਚੱਲ ਕੇ ਆਏ, ਬੜੀਆਂ ਗੱਲਾਂ ਬਾਤਾਂ ਬਣਾਈਆਂ, ਅਸੀਂ ਤੁਹਾਡੇ ਤਾਬਿਆਂ ਹਾਂ, ਤੁਸੀਂ ਰਾਜ ਭਾਗ ਕਰੋ, ਨਿਸ਼ਾਨ ਭੇਜ ਦਿੱਤੇ, ਨਿਸ਼ਾਨ ਭੇਜਿਆ ਹੈ ਨਾਲ ਨਗਾਰਾ ਭੇਜਿਆ ਕਿ ਆਪਣੇ ਰਾਜ ਦੇ ਨਿਸ਼ਾਨ ਚਲਾਓ, ਨਗਾਰੇ ਵਜਾਓ, ਰਾਜ ਕਰੋ, ਅਸੀਂ ਤੁਹਾਡੀ ਪ੍ਰਜਾ ਬਣ ਕੇ ਰਹਾਂਗੇ, ਤੁਹਾਡੇ ਅਨੁਸਾਰੀ ਹੋ ਕੇ ਰਹਾਂਗੇ। ਜਿਹੜੇ ਇਲਾਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮੱਲੇ ਨੇ ਕਬਜ਼ਾ ਕੀਤਾ ਉਹ ਤੁਸੀਂ ਮੱਲ ਲਵੋ, ਉਹਨਾਂ ਦੀਆਂ ਜਗੀਰਾਂ ਤੁਹਾਡੇ ਨਾਲ ਲਾ ਦਿਆਂਗੇ, ਮਾਮਲੇ ਲਵੋ, ਸੁੱਖ ਭੋਗੋ। ਇਸ ਤਰ੍ਹਾਂ ਦੇ ਨਾਲ ਬੜੀਆਂ ਗੱਲਾਂ ਬਾਤਾਂ ਬਣਾ ਕੇ ਹੁਣ ਇਹ ਖਾਲਸੇ ਨੂੰ ਆਪਣੇ ਘੇਰੇ ਵਿੱਚ ਲਿਆਉਣਾ ਚਾਹੁੰਦੇ ਨੇ। ਪਰ ਖਾਲਸਾ ਕਦੋਂ ਆਉਂਦਾ ਘੇਰੇ ਵਿੱਚ? ਉਹ ਨੀਤੀਆਂ ਨੂੰ ਜਾਣਦਾ ਇਹਨਾਂ ਦੀਆਂ ਨੂੰ, ਹੁਣ ਇਹਨਾਂ ਕੋਲੋਂ ਮਾਮਲਾ ਵੀ ਲੈ ਲੈਂਦਾ, ਪਰ ਖਾਲਸਾ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ। ਖਾਲਸਾ ਚੱਕਰਵਰਤੀ ਰਹਿੰਦਾ, ਅੱਜ ਉਤਾਰਾ ਇੱਥੇ ਹੈ, ਕੱਲ ਕਿਤੇ ਹੈ, ਕੱਲ ਕਿਤੇ ਹੈ, ਜੋੜ ਮੇਲੇ ਮਨਾਉਂਦੇ, ਇਸ ਤਰ੍ਹਾਂ ਚੱਕਰਵਰਤੀ ਰਹਿੰਦਾ ਖਾਲਸਾ। ਇਹਨਾਂ ਵੇਖਿਆ ਕਿ ਇਹ ਗੱਲ ਤਾਂ ਨਹੀਂ ਬਣਨੀ, ਸਿੰਘ ਸਾਡੇ ਕਾਬੂ ਨਹੀਂ ਆਉਣ ਵਾਲੇ। ਲਾਹੌਰ ਨਵਾਬ ਨੂੰ ਦੱਸਿਆ, ਫਿਰ ਉਹਨੇ ਕਿਹਾ ਤੁਸੀਂ ਜਾਓ ਬੰਦਾ ਸਿੰਘ ਬਹਾਦਰ ਵਾਲੇ ਪਾਸੇ, ਉਧਰ ਜਾ ਕੇ ਗੱਲ ਕਰੋ। ਉਧਰ ਗਏ, ਬੰਦਈਆਂ ਦੇ ਨਾਲ ਗੰਢ ਧੁੱਪ ਕੀਤੀ, ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਿੱਖ ਸਨ ਉਹਦੇ ਨਾਲ ਜੁੜੇ ਹੋਏ, ਉਹਦੇ ਮੁਰੀਦ ਸਨ, ਕਿ ਸਾਨੂੰ ਬਾਦਸ਼ਾਹ ਨੇ ਦਿੱਲੀ ਤੋਂ ਭੇਜਿਆ ਤੇ ਬਹੁਤ ਸਾਰਾ ਉਹ ਧਨ ਵੀ ਦੇਣਾ ਚਾਹੁੰਦਾ ਹੈ, ਬਹੁਤ ਸਾਰੇ ਇਲਾਕੇ ਤੁਹਾਡੇ ਨਾਂ ਕਰਨਾ ਚਾਹੁੰਦਾ, ਜਿੰਨਾ ਮਰਜ਼ੀ ਇਲਾਕਾ ਲੈ ਲਵੋ, ਰਾਜ ਕਰੋ, ਮੌਜਾਂ ਮਾਣੋ। ਸਿੰਘ ਤਾਂ ਜਿਹੜੇ ਨੇ ਉਹ ਤੁਹਾਡੇ ਨਾਲ ਈਰਖਾ ਕਰਦੇ ਨੇ, ਉਹ ਬੜੀਆਂ ਤੁਹਾਡੀਆਂ ਚੁਗਲੀਆਂ ਕਰਦੇ ਨੇ, ਉਹ ਬੰਦਾ ਸਿੰਘ ਬਹਾਦਰ ਨੂੰ ਵੀ ਮਾਰਨਾ ਚਾਹੁੰਦੇ ਨੇ। ਇਸ ਤਰ੍ਹਾਂ ਦੇ ਨਾਲ ਬੜੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਬਣਾਈਆਂ, ਬਣਾ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੈ ਬੰਦਈਆਂ ਦੇ ਮਨ ਅੰਦਰ ਵਿਸ਼ਵਾਸ ਬਣਾਇਆ ਕਿ ਵਾਕਈ ਤੁਰਕ ਜਿਹੜੇ ਨੇ ਦੀਨ ਹੋ ਕੇ ਆਏ ਨੇ, ਬੜੇ ਆਤੁਰ ਹੋ ਕੇ ਸਾਡੀ ਸ਼ਰਨ ਵਿੱਚ ਚੱਲ ਕੇ ਆਏ, ਡਰੇ ਹੋਏ ਆਏ ਨੇ। ਇਸ ਤਰ੍ਹਾਂ ਦੇ ਨਾਲ ਨੇੜਤਾ ਬਣਾਈ, ਕੁਝ ਹਜ਼ਾਰ ਜਿਹੜੇ ਰੁਪਏ ਉਹ ਭੇਟ ਵੀ ਕੀਤੇ, 1,00,000 ਰੁਪਇਆ ਹੋਰ ਦੇਣਾ ਮੰਨ ਲਿਆ ਕਿ ਹੁਣ ਜਿਹੜਾ ਨਵਾਬ ਹੈ ਉਹਨੇ ਲਾਹੌਰ ਤੋਂ ਤੁਹਾਡਾ ਮਰੀਦ ਬਣਨ ਵਾਸਤੇ ਆਉਣਾ ਹੈ ਅਤੇ ਨਾਲੇ 1,00,000 ਰੁਪਇਆ ਨਾਲ ਲੈ ਕੇ ਆਵੇਗਾ। ਅਤੇ ਜਦੋਂ ਨਵਾਬ ਇਹ ਤੁਹਾਡਾ ਮਰੀਦ ਬਣ ਗਿਆ ਫਿਰ ਜੋ ਮਰਜ਼ੀ ਉਹਦੇ ਕੋਲੋਂ ਕਰਵਾਓ, ਜਿੰਨੇ ਮਰਜ਼ੀ ਇਲਾਕੇ ਮੱਲੋ, ਸੁੱਖ ਭੋਗੋ। ਇਸ ਤਰ੍ਹਾਂ ਦੇ ਨਾਲ ਬੜੀਆਂ ਗੱਲਾਂ ਬਾਤਾਂ ਕਰਕੇ ਬੰਦਈਆਂ ਦੇ ਨਾਲ ਨੇੜਤਾ ਇਹਨਾਂ ਨੇ ਬਣਾਈ ਹੈ, ਉਹਨਾਂ ਨੇ ਇਹਨਾਂ ਦੇ ਛਲ ਨੂੰ ਨਹੀਂ ਜਾਣਿਆ। ਆਓ ਇੱਥੋਂ ਅਗਲੇਰੇ ਪ੍ਰਕਰਨ ਦੇ ਨਾਲ ਕਿਵੇਂ ਇੱਧਰ ਸਾਰੀਆਂ ਲਾਹੌਰ ਦੇ ਵਿੱਚ ਫੌਜਾਂ ਇਕੱਠੀਆਂ ਕਰਕੇ ਤਿਆਰੀ ਕਰ ਰਹੇ ਨੇ ਇੱਥੋਂ ਪ੍ਰਕਰਨ ਨਾਲ ਜੁੜਨ ਵਾਸਤੇ। ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿੱਤ ਆਖਣਾ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਰਲ ਲਾਹੌਰ ਡੇਰੀ ਕਰੀ ਅੱਗੇ ਤੁਰੇ ਕੋ ਨਾਏ।
ਹੁਣ ਇਸ ਤਰ੍ਹਾਂ ਦੇ ਨਾਲ ਜਿਹੜਾ ਲਾਹੌਰ ਦਾ ਨਵਾਬ ਸੀ ਉਹਨੇ ਸਾਰਿਆਂ ਨੂੰ ਇਕੱਠਿਆਂ ਕੀਤਾ, ਸੱਦਾ ਦਿੱਤਾ, ਲਾਹੌਰ ਬੁਲਾਇਆ, ਦਿੱਲੀ ਤੋਂ ਬੜੀ ਫੌਜ ਮੰਗਵਾ ਲਈ। ਇੱਧਰੋਂ ਜਿਹੜੇ ਸਮਾਣਾ, ਸਢੌਰਾ, ਛੱਤ, ਬਨੂੜ ਇਹਨਾਂ ਇਲਾਕਿਆਂ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਰਕਾਂ ਨੂੰ ਮਾਰ ਕੇ ਜਿਹੜੇ ਵੱਡੇ ਜਰਨੈਲ ਸਨ ਜਾਂ ਕੋਈ ਵਜ਼ੀਰ ਸਨ, ਨਵਾਬ ਸਨ, ਉਹਨਾਂ ਨੂੰ ਇਹਨਾਂ ਇਲਾਕਿਆਂ ਵਿੱਚੋਂ ਮਾਰ ਕੇ ਕੱਢਿਆ ਭਜਾਇਆ ਹੋਇਆ ਸੀ। ਉਹ ਵੀ ਕੋਈ ਕਸੂਰ ਵਿਖੇ ਰਹਿੰਦਾ ਸੀ, ਕੋਈ ਕਿਸੇ ਇਲਾਕੇ ਵਿੱਚ, ਕੋਈ ਕਿਸੇ ਲਾਹੌਰ ਵਿੱਚ ਰਹਿੰਦਾ ਸੀ। ਉਹਨਾਂ ਸਾਰਿਆਂ ਨੂੰ ਇਕੱਠਿਆਂ ਕੀਤਾ, ਬਹੁਤ ਵੱਡਾ ਦਲ ਬਣਾਇਆ, ਬੜੇ ਕਾਜੀ ਮੌਲਾਣੇ ਸੈਯਦ ਜਿਹੜੇ ਸਨ ਉਹ ਇਕੱਠੇ ਕਰ ਲਏ, ਬੜੇ ਜਿਹੜੇ ਮਸਤਾਨੇ ਪੀਰ ਫਕੀਰ ਸਨ ਉਹ ਇਕੱਠੇ ਕਰ ਲਏ। ਇਸ ਤਰ੍ਹਾਂ ਦੇ ਨਾਲ ਵੱਡਾ ਦਲ ਬਣਾ ਲਿਆ। ਹੁਣ ਇੱਥੋਂ ਤਿਆਰੀ ਕੀਤੀ ਹੈ ਚਾਲਾ ਪਾਉਣ ਦੀ, ਹੁਣ ਤੁਰਨਾ ਤੇ ਨਵਾਬ ਕਹਿੰਦਾ ਚਾਲਾ ਪਾਓ, ਜਰਨੈਲਾਂ ਨੂੰ ਕਹਿੰਦਾ ਅੱਗੇ ਲੱਗੋ। ਹੁਣ ਕਿਸੇ ਦੇ ਵਿੱਚ ਹਿੰਮਤ ਨਹੀਂ ਪੈਂਦੀ ਕਿ ਕੋਈ ਅੱਗੇ ਲੱਗ ਕੇ ਤੁਰੇ, ਡਰ ਬੜਾ ਸੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਭੈ ਖਾਂਦੇ ਸਨ, ਇਸ ਕਰਕੇ ਜਦੋਂ ਇਹ ਲਾਹੌਰੋਂ ਡੇਰਾ ਕਰਕੇ ਤੁਰਨ ਲੱਗੇ, ਹੁਣ ਅੱਗੇ ਲੱਗਣ ਵਾਸਤੇ ਕੋਈ ਤਿਆਰ ਨਹੀਂ।
ਕਹੇ ਸੋ ਬੰਦਾ ਆਪੜੀ ਕਰੂ ਗੋ ਸਭਨ ਫਨਾਈ।
ਕਹਿਣ ਲੱਗੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਪਤਾ ਚੱਲ ਗਿਆ ਕਿ ਇਸ ਤਰ੍ਹਾਂ ਦੇ ਨਾਲ ਲਾਹੌਰੋਂ ਫੌਜ ਚੜ ਕੇ ਆ ਰਹੀ ਹੈ ਤਾਂ ਉਗੋਂ ਆਣ ਪਵੇਗਾ ਤੇ ਸਾਰਿਆਂ ਨੂੰ ਫਨਾਹ ਕਰ ਦੇਗਾ, ਸਾਰਿਆਂ ਨੂੰ ਖਤਮ ਕਰ ਦੇਵੇਗਾ ਜੇ ਉਹਨੂੰ ਪਤਾ ਚੱਲ ਗਿਆ।
ਚੋਪਈ ਸਭਨ ਅਗੇ ਤੇ ਆਵੇ ਸ਼ੀਹੀ ਆਨ।
ਹੁਣ ਅੱਗੋਂ ਸਾਰਿਆਂ ਨੂੰ ਸ਼ੇਰ ਦੇ ਸਮਾਨ ਭੈ ਆਉਂਦਾ, ਜਿਵੇਂ ਜੰਗਲ ਦੇ ਪਸ਼ੂ ਹੁੰਦੇ ਨਾ, ਗਾਵਾਂ ਮੱਝੀਆਂ ਆਦਿ ਜਿਹੜੀਆਂ ਨੇ, ਇਹ ਪਸ਼ੂ ਜੰਗਲ ਵਾਲੇ ਪਾਸੇ ਨੂੰ ਮੂੰਹ ਨਹੀਂ ਕਰਦੇ, ਉਹਨਾਂ ਨੂੰ ਪਹਿਲਾਂ ਹੀ ਜਿਹੜੀ ਆ ਉਹ ਸ਼ੇਰ ਦੇ ਬਾਰੇ ਪਤਾ ਚੱਲ ਜਾਂਦਾ ਕਿ ਇਸ ਪਾਸੇ ਵਾਲੇ ਸ਼ੇਰ ਹੈ। ਪਸ਼ੂ ਦੀ ਸੁੰਘਣ ਸ਼ਕਤੀ ਇੰਨੀ ਹੁੰਦੀ, ਉਹਨੂੰ ਪਤਾ ਲੱਗ ਜਾਂਦਾ ਕਿ ਇਸ ਪਾਸੇ ਵਾਲੇ ਸ਼ੇਰ ਆ, ਉਹ ਮੂੰਹ ਨਹੀਂ ਕਰਦੇ ਉਧਰ ਨੂੰ, ਪਤਾ ਕਿ ਅੱਗੋਂ ਸ਼ੇਰ ਨੇ ਝਪਟ ਮਾਰ ਲੈਣੀ ਹੈ ਤੇ ਉਹਨੇ ਖਾ ਜਾਣਾ। ਹੁਣ ਇਸ ਤਰ੍ਹਾਂ ਦੇ ਨਾਲ ਸ਼ੇਰ ਦੇ ਵਾਂਗੂ ਇਹਨਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਭੈ ਆਉਂਦਾ ਅੱਗੋਂ,
ਸਭ ਸੇ ਪਿਆਰੀ ਆਪਣੀ ਜਾਨ।
ਕਹਿਣ ਲੱਗੇ ਜਾਨ, ਜੇ ਕਿਉਂਕਿ ਜਾਨ ਤਾਂ ਸਾਰਿਆਂ ਨੂੰ ਪਿਆਰੀ ਹੈ ਨਾ, ਹੁਣ ਕੋਈ ਮਰਨਾ ਥੋੜਾ ਚਾਹੁੰਦਾ। ਜੇ ਕਿਸੇ ਨੂੰ ਕਹੀਏ ਭਾਈ ਤੂੰ ਅੱਗੇ ਲਾਗਾ ਤੇਰੀ ਅੱਗੇ ਦਿਸ ਰਹੀ ਆ ਮੌਤ ਹੈ, ਤੇ ਮਰਨ ਨੂੰ ਕਿਹਦਾ ਚਿੱਤ ਕਰਦਾ, ਸਾਰੇ ਜਿਉਣਾ ਚਾਹੁੰਦੇ ਨੇ। ਮੌਤ ਤਾਂ ਸ਼ਬਦ ਦਾ ਸੀ ਜਿਹੜਾ ਉਹ ਸੁਣਨਾ ਵੀ ਨਹੀਂ ਚਾਹੁੰਦੇ। ਮੌਤ ਸ਼ਬਦ ਤੋਂ ਹਰ ਮਨੁੱਖ ਨੂੰ ਭੈ ਆਉਂਦਾ ਹੈ, ਮੌਤ ਤੋਂ ਬੰਦਾ ਬਹੁਤ ਡਰਦਾ, ਬੜਾ ਘਬਰਾਉਂਦਾ ਹੈ। ਇਸੇ ਕਰਕੇ ਤਾਂ ਗੁਰੂ ਸਾਹਿਬ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਸਮੁੱਚੀ ਲਕਾਈ ਨੂੰ ਉਪਦੇਸ਼ ਦਿੱਤਾ ਜਿਹੜਾ ਉਹਨੂੰ ਕਮਾ ਲਵੇ। ਪਾਤਸ਼ਾਹ ਜੀ ਨੇ ਕਿਹਾ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਾਸ। ਜਿਹੜਾ ਗੁਰੂ ਕਾ ਖਾਲਸਾ ਸੀ ਜਦੋਂ ਮੈਦਾਨੇ ਜੰਗ ਅੰਦਰ ਜੂਝਦਾ, ਉਹਨਾਂ ਨੇ ਮੌਤ ਨੂੰ ਕਬੂਲ ਕਰ ਲਿਆ ਸੀ, ਮਰਨ ਤੋਂ ਤਾਂ ਹੀ ਪ੍ਰਵਾਹ ਨਹੀਂ ਸੀ ਕਰਦੇ, ਡਰਦੇ ਨਹੀਂ ਸੀ। ਹੁਣ ਇਹ ਲੋਕਾਂ ਨੂੰ ਜਾਣ ਪਿਆਰੀ ਹੈ, ਕਹਿੰਦੇ ਸਾਨੂੰ ਆਪਣੀ ਜਿਹੜੀ ਜਾਨ ਉਹ ਬਹੁਤ ਪਿਆਰੀ ਹੈ।
ਨਾਲ ਜਾਨ ਹੈ ਸਭ ਜਹਾਨ,
ਤੇ ਜੇ ਜਾਨ ਹੈ ਤੇ ਜਹਾਨ ਹੈ, ਜੇ ਜਾਨ ਹੀ ਨਹੀਂ ਤੇ ਫਿਰ ਜਹਾਨ ਕਿਹੜੇ ਕੰਮ। ਇਸ ਕਰਕੇ ਜਾਨ ਦੇ ਨਾਲ ਹੀ ਜਹਾਨ ਹੈ,
ਜਾਨ ਨਾਲ ਦੀਨ ਇਮਾਨ,
ਤੇ ਜੇ ਜਾਨ ਹੈ ਫਿਰ ਦੀਨ ਵੀ ਹੈ ਤੇ ਧਰਮ ਵੀ ਹੈ। ਜੇ ਜਾਣ ਹੀ ਨਹੀਂ ਤੇ ਫਿਰ ਧਰਮ ਕਿਹੜੇ ਕੰਮ, ਫਿਰ ਦੀਨ ਕਾਹਦਾ। ਇਸ ਕਰਕੇ ਜਾਣ ਦੇ ਨਾਲ ਹੀ ਦੀਨ ਤੇ ਧਰਮ ਹੈ।
ਦੋਹਰਾ ਜਾਨ ਪਿਆਰੀ ਸਭ ਤੇ ਜਾਨੇ ਨਾਲ ਜਹਾਨ।
ਤੇ ਕਹਿਣ ਲੱਗੇ ਜਾਨ ਸਾਰਿਆਂ ਨੂੰ ਪਿਆਰੀ ਹੈ, ਤਾਂ ਹੀ ਤਾਂ ਕੋਈ ਅੱਗੇ ਲੱਗ ਕੇ ਤੁਰਨਾ ਨਹੀਂ ਚਾਹੁੰਦਾ ਕਿ ਪਤਾ ਨਹੀਂ ਕਦੋਂ ਬੰਦਾ ਸਿੰਘ ਬਹਾਦਰ ਅੱਗੋਂ ਆਣ ਪਵੇ, ਮਾਰ ਲਵੇ, ਐਵੇਂ ਅਨਿਆਈ ਮੌਤ ਮਰ ਜਾਈਏ। ਜਾਨ ਬੜੀ ਪਿਆਰੀ ਲੱਗਦੀ ਹੈ, ਮਰਨਾ ਨਹੀਂ ਚਾਹੁੰਦੇ। ਕਹਿੰਦੇ ਕਿ ਜਾਣ ਦੇ ਨਾਲ ਹੀ ਸਾਰਾ ਜਿਹੜਾ ਇਹ ਸੰਸਾਰ ਹੈ।
ਅੱਗੋਂ ਬੰਦੋ ਜਮ ਦਿਸੇ ਪਿੱਛੇ ਮਾਰੇ ਸ਼ਾਹ ਜਾਨ।
ਹੁਣ ਜੇ ਅੱਗੇ ਨੂੰ ਤੁਰਦੇ ਨੇ ਤੇ ਅੱਗੋਂ ਬਾਬਾ ਬੰਦਾ ਸਿੰਘ ਬਹਾਦਰ ਜਮਾਂ ਦੇ ਸਮਾਨ ਨਜ਼ਰ ਆਉਂਦਾ ਕਿ ਅੱਗੇ ਖੜਾ ਉਹਨੇ ਮਾਰ ਲੈਣਾ, ਛੱਡਣਾ ਨਹੀਂ। ਹੁਣ ਜੇ ਨਹੀਂ ਤੁਰਦੇ ਤੇ ਪਿੱਛੇ ਬਾਦਸ਼ਾਹ ਖੜਾ, ਉਹਨੇ ਨਹੀਂ ਛੱਡਣਾ। ਹੁਣ ਦੋਵੇਂ ਪਾਸੇ ਮੌਤ ਖੜੀ ਹੈ, ਵਿਚਾਲੇ ਫਸੇ ਖੜੇ, ਬੜੇ ਡਰੇ ਤੇ ਬੜੇ ਘਬਰਾਏ ਹੋਏ ਹਨ।
ਚੋ ਪਈ ਤਬ ਨਿਬਾਬ ਯੋਂ ਕਰੀ ਸਲਾਹ।
ਇਸ ਤਰ੍ਹਾਂ ਦੇ ਨਾਲ ਜਿਹੜਾ ਫਿਰ ਵੇਖਿਆ ਕਿ ਅੱਗੇ ਲੱਗ ਕੇ ਕੋਈ ਤੁਰਨ ਵਾਸਤੇ ਤਿਆਰ ਹੀ ਨਹੀਂ, ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਅੱਗੇ ਲੱਗ ਕੇ ਤੁਰੀਏ। ਕੋਈ ਜਰਨੈਲ, ਕੋਈ ਸੂਰਮਾ ਅੱਗੇ ਹੀ ਨਹੀਂ ਆਉਂਦਾ। ਤੇ ਹੁਣ ਜਿਹੜਾ ਨਵਾਬ ਸੀ ਅਸਲਮ ਖਾਨ ਲਾਹੌਰ ਦਾ, ਉਹਨੇ ਇਸ ਤਰ੍ਹਾਂ ਦੇ ਨਾਲ ਫਿਰ ਸਲਾਹ ਕੀਤੀ ਕੁਛ ਵਜ਼ੀਰਾਂ ਦੇ ਨਾਲ ਮਿਲ ਕਰਕੇ।
ਮੋਹਰੇ ਮੁਲਾਣੇ ਤੋਰੇ ਲਾਏ।
ਕਹਿਣ ਲੱਗਾ ਕਿ ਜਿਹੜੇ ਆ ਮੁਲਾਣੇ ਨੇ, ਕਾਜ਼ੀ ਨੇ, ਆਪਾਂ ਇਹਨਾਂ ਨੂੰ ਅੱਗੇ ਲਾ ਲੈਂਦੇ ਹਾਂ। ਜੇ ਜਰਨੈਲ ਡਰਦੇ ਨੇ, ਅੱਗੇ ਨਹੀਂ ਲੱਗਣਾ ਚਾਹੁੰਦੇ, ਇਹਨਾਂ ਨੂੰ ਡਰ ਆਉਂਦਾ ਹੈ, ਤੇ ਜਿਹੜੇ ਕਾਜ਼ੀ ਮੌਲਾਣੇ ਨੇ, ਆਪਾਂ ਇਹਨਾਂ ਨੂੰ ਅੱਗੇ ਲਾ ਕੇ ਚੱਲਦੇ ਹਾਂ।
ਕਲਾਮ ਮਜੀਦ ਵੋ ਪੜ੍ਹਤੇ ਜਾਏ।
ਉਹਨਾਂ ਦੇ ਹੱਥ ਵਿੱਚ ਕੁਰਾਨ ਦੇ ਦਿੰਦੇ ਆ, ਤੇ ਹੱਥ ਵਿੱਚ ਕੁਰਾਨ ਲੈ ਕੇ ਉਹ ਕੁਰਾਨ ਦੀਆਂ ਜਿਹੜੀਆਂ ਆਇਤਾਂ ਨੇ ਉਹਨਾਂ ਨੂੰ ਪੜ੍ਹਦੇ ਜਾਣਗੇ, ਆਪੇ ਡਰ ਖਤਮ ਹੋ ਜਾਏਗਾ। ਡਰ ਬੰਦਾ ਸਿੰਘ ਬਹਾਦਰ ਤੋਂ ਡਰਦੇ ਨੇ, ਤੇ ਜਦੋਂ ਉਹਨਾਂ ਦੇ ਹੱਥ ਵਿੱਚ ਕੁਰਾਨ ਹੋਵੇਗੀ, ਕੁਰਾਨ ਦੀਆਂ ਆਇਤਾਂ ਉਹ ਪੜ੍ਹਨਗੇ, ਫਿਰ ਆਪੇ ਜਿਹੜਾ ਡਰ ਹੈ ਉਹ ਖਤਮ ਹੋ ਜਾਵੇਗਾ।
ਡਰ ਕੂੰਜਨ ਜਿਮ ਪਾਤ ਬਣਾਏ।
ਉਹ ਤੁਰੇ ਜਾਂਦੇ ਨੇ ਬੜੇ ਘਬਰਾਏ ਹੋਏ, ਬੜੇ ਡਰੇ ਹੋਏ। ਹੁਣ ਕਾਜ਼ੀ ਮੌਲਾਣਿਆਂ ਨੂੰ ਅੱਗੇ ਲਾ ਲਿਆ, ਡਰਦੇ ਉਹ ਵੀ ਨੇ ਕਿ ਹੁਣ ਸਾਡੀ ਖੈਰ ਨੀ, ਇਹਨਾਂ ਨੇ ਸਾਨੂੰ ਅੱਗੇ ਲਾ ਲਿਆ, ਕਿਉਂਕਿ ਬੜੀਆਂ ਰਸਤਾ ਵਸਤਾਂ ਲੈ ਕੇ ਛੱਕਦੇ ਸੀਗੇ, ਤੇ ਹੁਣ ਜਦੋਂ ਅੱਗੇ ਮੌਤ ਦਿਸਦੀ ਹੈ ਤੁਰਨ, ਉਹ ਵੀ ਤਿਆਰ ਨਹੀਂ, ਪਰ ਲਾ ਲਿਆ ਅੱਗੇ। ਹੁਣ ਅੱਗੇ ਤੁਰੇ ਜਾ ਰਹੇ ਨੇ, ਇਉਂ ਤੁਰਦੇ ਨੇ ਜਿਵੇਂ ਕੂੰਜਾਂ ਦੀ ਡਾਰ ਪੰਗਤ ਬਣਾ ਕੇ, ਲੈਣ ਪਾਣ ਬਣਾ ਕੇ ਤੁਰੀ ਜਾਂਦੀ ਹੈ ਨਾ, ਲੈਣ ਚੁੱਕ ਇੱਧਰ ਉੱਧਰ ਹੁੰਦੀ, ਇੱਕ ਲੈਣ ਦੇ ਵਿੱਚ ਸਿੱਧੇ ਬੜੇ ਘਬਰਾਏ ਹੋਏ, ਉਹ ਕੂੰਜਾਂ ਦੀ ਡਾਰ ਦੇ ਵਾਂਗੂ ਇੱਕ ਲੈਣ ਦੇ ਵਿੱਚ ਤੁਰੇ ਜਾ ਰਹੇ ਹਨ।
ਉਨ ਕੈ ਅੱਗੇ ਕਰੇ ਫਕੀਰ।
ਤੇ ਹੁਣ ਜਿਹੜੇ ਕਾਜ਼ੀ ਮੌਲਾਣੇ ਸਨ, ਉਹਨਾਂ ਤੋਂ ਅੱਗੇ ਜਿਹੜੇ ਫਕੀਰ ਸਨ, ਸਾਧੂ ਸਨ, ਬਿਹੰਗਮ ਸਨ ਜਿਹੜੇ, ਉਹ ਫਕੀਰ ਅੱਗੇ ਲਾ ਦਿੱਤੇ। ਚੱਲ ਇਹਨਾਂ ਦਾ ਕਿਹੜਾ ਪਰਿਵਾਰ ਹੈ, ਘਰ ਘਾਟ ਹੈ, ਜੇ ਮਰ ਵੀ ਜਾਣਗੇ ਤਾਂ ਕਿਉਂ ਲੱਗਾ, ਪਹਿਲਾਂ ਇਹਨਾਂ ਨੂੰ ਅੱਗੇ ਲਾ ਲਓ, ਤਾਂ ਕਿ ਇਹਨਾਂ ਨੂੰ ਹੌਸਲਾ ਬਣਿਆ ਰਹੇ। ਉਹ ਜਿਹੜੇ ਫਕੀਰ ਇਕੱਠੇ ਕੀਤੇ ਸਨ, ਉਹਨਾਂ ਨੂੰ ਉਹਨਾਂ ਤੋਂ ਕਾਜ਼ੀ ਮੌਲਾਣਿਆਂ ਤੋਂ ਸਭ ਤੋਂ ਅੱਗੇ ਉਹਨਾਂ ਨੂੰ ਲਾਇਆ ਹੈ।
ਉਹ ਪੀ ਕਰੇ ਸੋ ਆਪਣ ਤਤਬੀਰ।
ਉਹ ਵੀ ਬੜੇ ਤਤਬੀਰ ਆਪਣੀਆਂ ਜੁਗਤੀਆਂ ਵਰਤਦੇ, ਉਹ ਵੀ ਆਪਣੀ ਜੁਗਤੀ ਵਰਤ ਕੇ ਅੱਗੇ ਅੱਗੇ ਤੁਰੇ ਜਾ ਰਹੇ ਹਨ।
ਢੋਲ ਬਜਾਏ ਉਹ ਧਮਾਲ ਸੁਪਾਵੇ।
ਤੇ ਉਹਨਾਂ ਨੇ ਵੇਖਿਆ ਕਿ ਫਕੀਰ ਮਸਤ ਸਨ, ਉਹਨਾਂ ਨੇ ਅੱਗੇ ਅੱਗੇ ਇੱਕ ਢੋਲੀ ਨਾਲ ਲੈ ਲਿਆ ਢੋਲ ਵਾਲਾ, ਉਹ ਢੋਲ ਵਜਾਉਂਦੇ ਤੇ ਰੋਲਾ ਰੱਪਾ ਪਾਉਂਦੇ, ਨੱਚਦੇ ਕੁੱਦਦੇ ਜਾਂਦੇ ਹਨ।
ਅਲੀ ਅਲੀ ਕੈ ਬਾਹਾਂ ਉਠਾਵੇ।
ਜਿਹੜੀਆਂ ਬਾਹਾਂ ਉੱਚੀਆਂ ਉਲਾਰ ਉਲਾਰ ਕੇ ਯਾ ਅਲੀ ਕਹਿੰਦੇ ਤੁਰੇ ਜਾ ਰਹੇ ਹਨ।
ਪੜ ਪੜ ਸੈਫੀਆਂ ਫੂਕਾਂ ਮਾਰੇ।
ਬੜੇ ਬੜੇ ਸੈਫੀਆਂ ਜਿਹੜੇ ਕੁਰਾਨ ਦੇ ਆਇਤਾਂ ਨੇ ਉਹਨਾਂ ਕਲਮਿਆਂ ਨੂੰ ਪੜ੍ਹਦੇ ਨੇ, ਉਹ ਕੁਰਾਨ ਦੇ ਕਲਮੇ ਪੜ ਪੜ ਕੇ ਬੜੀਆਂ ਫੂਕਾਂ ਮਾਰਦੇ ਹਨ।
ਰਹੇ ਪੈਰ ਅੱਠ ਨਿਬਾਬ ਦੁਆਰੇ।
ਤੇ ਜਿਹੜੇ ਕਾਜ਼ੀ ਮੌਲਾਣੇ ਨੇ, ਇਹ ਜਿਹੜੇ ਸਾਰੇ ਕੁਰਾਨ ਦੀਆਂ ਆਇਤਾਂ ਪੜ੍ਹਦੇ ਸਨ, ਕਲਮਾਂ ਆਦਿਕ ਪੜ੍ਹਦੇ ਸਨ, ਕਲਾਮਾਂ ਪੜ੍ਹਦੇ ਸਨ, ਉਹ ਜਿਹੜਾ ਨਵਾਬ ਸੀ ਉਹ ਤਾਂ ਆਪ ਡਰਿਆ ਪਿਆ, ਉਹ ਵੀ ਮੌਤ ਤੋਂ ਬੜਾ ਘਬਰਾਇਆ। ਹੁਣ ਮੌਤ ਦੇ ਸਾਹਮਣੇ ਕੌਣ ਹੋਵੇ, ਜਾਣਾ ਪੈ ਰਿਹਾ ਹੁਣ ਬਾਦਸ਼ਾਹ ਦਾ ਹੁਕਮ ਹੈ ਦਿੱਲੀ ਤੋਂ। ਹੁਣ ਇਹ ਜਿੰਨੇ ਨਵਾਬ ਕਾਜ਼ੀ ਮੌਲਾਣੇ ਸਨ, ਇਹ ਅੱਠੇ ਪੈਰ ਨਵਾਬ ਦੇ ਆਲੇ ਦੁਆਲੇ ਰਹਿੰਦੇ ਨੇ, ਤੇ ਕੁਰਾਨ ਦੇ ਕਲਮਾਂ ਪੜ੍ਹਦੇ ਰਹਿੰਦੇ ਹਨ, ਆਇਤਾਂ ਪੜ੍ਹਦੇ ਰਹਿੰਦੇ ਹਨ।
ਇਸੀ ਪਾਂਤ ਕਰ ਤੁਰਿਓ ਨਵਾਬ।
ਇਸ ਤਰ੍ਹਾਂ ਦੇ ਨਾਲ ਕਈ ਤਰ੍ਹਾਂ ਦੀਆਂ ਵਿਉਂਤਾਂ ਜੁਗਤਾਂ ਬਣਾ ਕਰਕੇ ਜਿਹੜਾ ਨਵਾਬ ਇਸ ਤਰ੍ਹਾਂ ਨਾਲ ਡਰਦਾ ਹੋਇਆ ਇੱਥੋਂ ਤੁਰਿਆ ਹੈ।
ਡਰ ਨਿਜ ਜਾਨਿਓ ਯੋ ਕਰੇ ਬਾਬ
ਤੇ ਡਰ ਦੇ ਨਾਲ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਇੰਨੇ ਘਬਰਾਏ ਹੋਏ ਇੰਨੇ ਡਰੇ ਹੋਏ ਡਰ ਦੇ ਨਾਲ ਇਹਨਾਂ ਦਾ ਬਹੁਤ ਬੁਰਾ ਹਾਲ ਹੈ
ਕੋਈ ਕਹੇ ਮੈਂ ਸੋ ਬਿਦ ਜਾਣੋ
ਤੇ ਹੁਣ ਆਪਸ ਦੇ ਵਿੱਚ ਫਿਰ ਇੱਕ ਦੂਜੇ ਨੂੰ ਹੌਸਲੇ ਦਿੰਦੇ ਨੇ ਹੁਣ ਵੇਖਿਆ ਵੀ ਤੁਰਨਾ ਤਾਂ ਪੈ ਗਿਆ ਜਾਣਾ ਤਾਂ ਪੈਣਾ ਤੇ ਕਿਉਂ ਨਾ ਹੁਣ ਹੌਸਲੇ ਦਿੰਦੇ ਤੁਰੇ ਜਾਈਏ ਇੱਕ ਦੂਜੇ ਨੂੰ ਇਸ ਤਰ੍ਹਾਂ ਦੇ ਨਾਲ ਕੋਈ ਕਹਿੰਦਾ ਕਿ ਮੈਂ ਆਹ ਕੁਝ ਕਰ ਲਾਂਗਾ ਮੈਨੂੰ ਆਹ ਮੰਤਰ ਆਉਂਦੇ ਨੇ ਮੈਂ ਆਹ ਮੰਤਰ ਪੜ੍ਹ ਕੇ ਏਦਾਂ ਕਰ ਦਿਆਂਗਾ
ਕਰੇ ਜੋ ਤੁਮ ਕੋ ਸੋ ਮੁੜ ਉਸ ਪਾਣੋ
ਤੇ ਕਹਿਣ ਲੱਗੇ ਤੁਸੀਂ ਡਰੋ ਨਾ ਜੇ ਮਾਨੋ ਕਿ ਕੋਈ ਤੁਹਾਨੂੰ ਡਰ ਆਉਂਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਕੋਈ ਮੰਤਰ ਪੜ੍ਹ ਦੇਵੇਗਾ ਤੇ ਤੁਹਾਡੇ ਵੱਲ ਮੰਤਰ ਪੜ੍ਹ ਕੇ ਜਦੋਂ ਭੇਜੇਗਾ ਤੇ ਉਸ ਕਰਕੇ ਤੁਹਾਡੀ ਮੌਤ ਹੋ ਜਾਵੇਗੀ ਕਹਿੰਦੇ ਸਾਨੂੰ ਬੜੀਆਂ ਜੁਗਤੀਆਂ ਆਉਂਦੀਆਂ ਨੇ ਬੜੇ ਕਲਮਾਂ ਅਸੀਂ ਪੜ੍ਹ ਦਿੰਦੇ ਹਾਂ ਬੜੇ ਸਾਨੂੰ ਭੇਦ ਨੇ ਜੰਤਰ ਮੰਤਰ ਜਾਣਦੇ ਹਾਂ ਤੇ ਉਹ ਬੰਦਾ ਸਿੰਘ ਬਹਾਦਰ ਦਾ ਭੇਜਿਆ ਹੋਇਆ ਮੰਤਰ ਅਸੀਂ ਵਾਪਸ ਉਹਦੇ ਤੇ ਸੁੱਟ ਦਿਆਂਗੇ
ਦੋਹਰਾ ਕਉ ਕਹੇ ਉਸ ਵੀਰ ਜੋ ਸੋ ਮੈਂ ਕੀਨੇ ਕੈਦ
ਕੋਈ ਕਹਿੰਦਾ ਉਹਦੇ ਕੋਲ ਤਾਂ ਬੜੇ ਬਲੀ ਵੀਰ ਨੇ ਉਹ ਵੀਰ ਤਾਂ ਕਿਸੇ ਦੇ ਵੱਸ ਨਹੀਂ ਆਉਣ ਵਾਲੇ ਬੜੇ ਬਲੀ ਨੇ ਬੜੇ ਬਲਵਾਨ ਨੇ ਤੇ ਫਿਰ ਦੂਜਾ ਕਹਿੰਦਾ ਉਹ ਵੀਰ ਤਾਂ ਮੈਂ ਵੱਸ ਵਿੱਚ ਕੀਤੇ ਉਹ ਤਾਂ ਮੈਂ ਕੈਦ ਕਰ ਲਏ ਨੇ ਜਿਹੜੇ ਬੰਦਾ ਸਿੰਘ ਬਹਾਦਰ ਦੇ ਕੋਲ ਉਹ ਹੌਸਲਾ ਦਿੰਦੇ ਤੁਰੇ ਜਾ ਰਹੇ ਨੇ ਕਹਿੰਦੇ ਜਿਹੜੇ ਉਹਦੇ ਵੀਰ ਨੇ ਤੁਸੀਂ ਵੀਰਾਂ ਤੋਂ ਨਾ ਘਬਰਾਓ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਵੀਰ ਨੇ ਉਹ ਮੈਂ ਕੈਦ ਵਿੱਚ ਪਾ ਲਏ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਆਪਣੇ ਜੰਤਰਾਂ ਮੰਤਰਾਂ ਦੇ ਨਾਲ
ਕੋ ਕਹੇ ਮੈਂ ਪੀਰ ਬੱਡ ਜਪਿਆ ਤਪਿਆ ਸੈਦ
ਕੋਈ ਕਹਿੰਦਾ ਮੈਂ ਬਹੁਤ ਵੱਡਾ ਪੀਰ ਹਾਂ ਬੜਾ ਜਪੀ ਤਪੀ ਹਾਂ ਹਜ਼ਰਤ ਅਲੀ ਦੀ ਵੰਸ਼ ਵਿੱਚੋਂ ਮੈਂ ਵੱਡਾ ਸੈਦ ਹਾਂ ਇਸ ਪ੍ਰਕਾਰ ਦੇ ਨਾਲ ਕਹਿੰਦੇ ਹਨ
ਜੋ ਪਈ ਯੋ ਕਹਿ ਕਹਿ ਸਭ ਰਿਜਕ ਲੈ ਖਾਏ
ਹੁਣ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਰਨਾ ਤਾਂ ਹੈ ਹੀ ਹੁਣ ਮੌਤ ਤਾਂ ਆਉਣੀ ਹੈ ਜਾ ਰਹੇ ਹਾਂ ਮੌਤ ਸਿਹੜਨ ਵਾਸਤੇ ਤੇ ਆਹ ਜਿਹੜੇ ਵਜ਼ੀਰ ਨਵਾਬ ਤੁਰੇ ਆ ਰਹੇ ਨੇ ਇਹਨਾਂ ਨੂੰ ਹੌਸਲੇ ਦੇ ਕੇ ਇਹਨਾਂ ਕੋਲੋਂ ਅੰਨ ਦਾਣਾ ਲਓ ਰਿਜਕ ਲੈ ਕਰਕੇ ਬੜਾ ਛਕੋ ਛਕਾਓ ਮੌਜਾਂ ਮਾਣੋ ਹੁਣ ਮੌਤ ਤਾਂ ਆ ਹੀ ਜਾਣੀ ਹੈ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਝੂਠੇ ਦਲਾਸੇ ਦੇ ਕੇ ਜਿਹੜਾ ਹੈ ਇਹਨਾਂ ਦੇ ਕੋਲੋਂ ਅਨਾਜ ਲੈ ਕੇ ਛਕਦੇ ਹਨ
ਬੰਦੇ ਕੇ ਡਰ ਸੋ ਕਿਤੇ ਨਾ ਜਾਏ
ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਡਰ ਬਣਿਆ ਤੇ ਡਰ ਦੇ ਸਾਥ ਛੱਡ ਕੇ ਇਧਰ ਉਧਰ ਵੀ ਨਹੀਂ ਜਾਂਦੇ ਰਹਿੰਦੇ ਵੀ ਨਾਲ ਨੇ ਇਕੱਠ ਬਣਾ ਕੇ ਰੱਖਦੇ ਨੇ ਇਕੱਠੇ ਹੋ ਕੇ ਰਹਿੰਦੇ ਨੇ ਕਿਤੇ ਇਧਰ ਉਧਰ ਸਾਥ ਨੂੰ ਛੱਡ ਕੇ ਨਹੀਂ ਜਾਂਦੇ
ਵੈ ਆਖੇ ਜੈ ਹੋਗ ਨਿਬਾਬ
ਜਿਹੜੇ ਅੱਗੇ ਫਕੀਰ ਸਨ ਉਹ ਕਹਿਣ ਲੱਗੇ ਕਿ ਸਾਡੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਕਾਹਦੀ ਦੁਸ਼ਮਣੀ ਹੈ ਅਸੀਂ ਤਾਂ ਫਕੀਰ ਹਾਂ ਖੁਦਾ ਖੁਦਾ ਜਪਣ ਵਾਲੇ ਹਾਂ ਅਸੀਂ ਕੀ ਲੈਣਾ ਰਾਜ ਭਾਗਾਂ ਤੋਂ ਠੀਕ ਹੈ ਸਾਨੂੰ ਲੈ ਆਏ ਅਸੀਂ ਆ ਗਏ ਹਾਂ ਤੇ ਹੁਣ ਜਿੱਥੇ ਨਵਾਬ ਹੋਵੇਗਾ ਬਾਬਾ ਬੰਦਾ ਸਿੰਘ ਬਹਾਦਰ ਤਾਂ ਨਵਾਬ ਕੋਲ ਹੀ ਜਾਏਗਾ ਨਾ ਉਹਨੇ ਸਾਡੇ ਕੋਲੋਂ ਕੀ ਲੈਣਾ ਫਕੀਰਾਂ ਦੇ ਕੋਲੋਂ ਇਸ ਕਰਕੇ ਨਵਾਬ ਜਿੱਥੇ ਹੋਏਗਾ ਬਾਬਾ ਬੰਦਾ ਸਿੰਘ ਬਹਾਦਰ ਉੱਥੇ ਹੀ ਜਾਵੇਗਾ
ਆਓ ਗੋ ਆਪ ਸੋ ਉਹਾਂ ਤਾਬ
ਤੇ ਇਸ ਤਰ੍ਹਾਂ ਦੇ ਨਾਲ ਆਪੀ ਨਵਾਬ ਨੂੰ ਦੁੱਖ ਦੇਵੇਗਾ ਇਹਨੂੰ ਮਾਰੇਗਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਚੜ੍ਹ ਕੇ ਆ ਗਿਆ ਉਹ ਆਪਣਾ ਸਾਡੇ ਤੇ ਬਲ ਕਿਉਂ ਅਜਮਾਏਗਾ ਉਹ ਬਾਬਾ ਬੰਦਾ ਸਿੰਘ ਬਹਾਦਰ ਨਵਾਬ ਨੂੰ ਜਾ ਕੇ ਦੁੱਖ ਦੇਵੇਗਾ
ਕੋ ਕਹੇ ਉਸ ਪੈ ਹੈ ਵੀਰ
ਕੋਈ ਕਹਿੰਦਾ ਉਹਦੇ ਕੋਲ ਭਾਈ ਬੜੇ ਬਲਵਾਨ ਬੜੇ ਵੀਰ ਸ਼ਕਤੀ ਵਾਲੇ ਵੀਰ ਹਨ
ਕੋ ਕਹੇ ਉਸ ਗੁਰ ਦਏ ਤੀਰ
ਕੋਈ ਕਹਿੰਦਾ ਗੁਰੂ ਸਾਹਿਬ ਨੇ ਉਹਨੂੰ ਤੀਰ ਦੇ ਕੇ ਭੇਜਿਆ ਨਾ ਦੇੜ ਤੋਂ ਵੇਖਿਆ ਨਾ ਸਰਹੰਦ ਜਦੋਂ ਫਤਿਹ ਕੀਤੀ ਹੈ ਕਿਵੇਂ ਤੀਰ ਚਲਾਏ ਬਾਬਾ ਜੀ ਨੇ ਕਹਿੰਦੇ ਉਹ ਗੁਰੂ ਪਾਤਸ਼ਾਹ ਜੀ ਦੇ ਦਿੱਤੇ ਹੋਏ ਉਹਦੇ ਕੋਲ ਤੀਰ ਹਨ
ਵੈ ਪੀ ਨਾਨਕ ਕੋ ਘਰ ਭਾਰੀ
ਤੇ ਕਈ ਕਹਿੰਦੇ ਉਹ ਨਾਨਕ ਦਾ ਭਾਰੀ ਘਰ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਉਹ ਭਾਰੀ ਘਰ ਹੈ
ਕਦੇ ਨਾ ਹੋਗ ਤੁਰਕਨ ਤੇ ਹਾਰੀ
ਗੁਰੂ ਨਾਨਕ ਦੇ ਘਰ ਨੂੰ ਤੁਰਕ ਕਿਵੇਂ ਹਰਾ ਸਕਦੇ ਨੇ ਦੁਨੀਆਂ ਦੇ ਵਿੱਚ ਕਿਸੇ ਕੋਲ ਕੋਈ ਤਾਕਤ ਨਹੀਂ ਕਿ ਗੁਰੂ ਨਾਨਕ ਦੇ ਘਰ ਨੂੰ ਹਰਾ ਸਕੇ ਗੁਰੂ ਨਾਨਕ ਦੇ ਘਰ ਤੇ ਜਿੱਤ ਪਾ ਸਕੇ
ਇਮ ਉਸ ਲੋਕ ਸੋ ਕਹਿਤੇ ਜਾਏ
ਹੁਣ ਤੁਰੇ ਜਾ ਰਹੇ ਨੇ ਇਸ ਪ੍ਰਕਾਰ ਦੇ ਨਾਲ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਕੇ ਜਾ ਰਹੇ ਹਨ
ਜੋ ਜੈ ਆਵੇ ਮਨ ਹੀ ਮਾਏ
ਜੋ ਜਿਵੇਂ ਗੱਲਾਂ ਆਉਂਦੀਆਂ ਮਨ ਦੇ ਵਿੱਚ ਉਸੇ ਤਰ੍ਹਾਂ ਇੱਕ ਦੂਜੇ ਨਾਲ ਕਰਦੇ ਹਨ
ਫਿਰ ਨਵਾਬ ਨੇ ਕਲੇ ਵਕੀਲ
ਹੁਣ ਜਦੋਂ ਗੁਰਦਾਸ ਨੰਗਲ ਕੁਝ ਦੂਰੀ ਤੇ ਰਹਿ ਗਿਆ ਨਵਾਬ ਨੇ ਵੇਖਿਆ ਕਿ ਐਵੇਂ ਨਾ ਜਾ ਕੇ ਪਹਿਲਾਂ ਹੀ ਮੌਤ ਨੂੰ ਹੱਥ ਪਾ ਲਈਏ। ਉਹਨੇ ਪਹਿਲਾਂ ਆਪਣੇ ਜਿਹੜੇ ਵਕੀਲ ਸਨ ਜਿਨ੍ਹਾਂ ਨੂੰ ਪਹਿਲਾਂ ਭੇਜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ, ਜਿਹੜੇ ਸਾਰਾ ਭੇਦ ਲੈ ਕੇ ਆਏ ਸਨ, ਦੁਬਾਰਾ ਇਹਨੇ ਵਕੀਲ ਜਿਹੜੇ ਹਨ ਉਹ ਭੇਜਣਾ ਕੀਤੇ ਹਨ।
ਸਾਥ ਮਾਇਆ ਦਈ ਲੱਦ ਕੇ ਫੀਲ,
ਫੀਲ ਕਹਿੰਦੇ ਨੇ ਹਾਥੀ, ਕਹਿੰਦੇ ਹਾਥੀ ਦੇ ਉੱਤੇ ਜਿਹੜੀ ਮਾਇਆ ਹੈ ਉਹ ਵੀ ਲੱਦ ਕੇ ਭੇਜੀ। ਬਹੁਤ ਸਾਰੀ ਮਾਇਆ ਜਿਹੜੀ ਉਹ ਬਾਬਾ ਬੰਦਾ ਸਿੰਘ ਬਹਾਦਰ ਵੱਲ ਭੇਜਣਾ ਕੀਤੀ।
ਤਬ ਬੰਦੇ ਕੇ ਦਾਸਨ ਕਹਿਓ,
ਤੇ ਹੁਣ ਜਿਹੜੇ ਦਾਸ ਸਨ, ਨੌਕਰ ਚੇਲੇ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ, ਉਹ ਅੱਗੋਂ ਮਿਲੇ ਨੇ, ਉਹਨਾਂ ਚੇਲਿਆਂ ਦੇ ਨਾਲ ਜਾ ਕੇ ਇਹਨਾਂ ਨੇ ਮਿਲਾਪ ਕੀਤਾ।
ਭਲੀ ਪਾਈ ਤੁਰਕ ਹਮ ਮਿਲ ਪਏ ਓ,
ਤੇ ਉਹ ਜਿਹੜੇ ਚੇਲੇ ਸਨ ਉਹ ਵੀ ਵੇਖ ਕੇ ਬੜੇ ਖੁਸ਼ ਹੋਏ ਕਿ ਇਹ ਤੁਰਕ ਜਿਹੜੇ ਸਾਨੂੰ ਅੱਗੋਂ ਆਣ ਕੇ ਮਿਲੇ ਹਨ।
ਵੈ ਮੂਰਖ ਇਮ ਸਮਝ ਨਾ ਕਈ,
ਹੁਣ ਉਹਨਾਂ ਚੇਲਿਆਂ ਨੂੰ ਕੋਈ ਬਹੁਤੀ ਸਮਝ ਨਹੀਂ ਸੀ, ਉਹ ਇਹਨਾਂ ਦੀ ਜਿਹੜੀ ਨੀਤੀ ਸੀ ਉਹਨੂੰ ਨੀਤੀ ਨੂੰ ਸਮਝ ਨਾ ਸਕੇ ਕਿ ਸਾਨੂੰ ਇਹ ਤਾਂ ਘੇਰਨਾ ਚਾਹੁੰਦੇ ਨੇ, ਕਿਉਂਕਿ ਫੌਜ ਕਾਫੀ ਪਿੱਛੇ ਰੁਕ ਗਈ। ਵਕੀਲ ਜਿਹੜੇ ਸਨ ਅੱਗੋਂ ਬੜਾ ਧਨ ਦੌਲਤ ਲੈ ਕੇ ਚਲੇ ਗਏ, ਹਾਥੀ ਦੇ ਉੱਤੇ ਮਾਇਆ ਲੱਦੀ ਹੋਈ ਹੈ, ਇਹਨਾਂ ਵੇਖਿਆ ਕਿ ਡਰੇ ਹੋਏ ਦੀਨ ਹੋ ਕੇ ਸਾਡੇ ਕੋਲ ਆਏ ਨੇ, ਇਹਨਾਂ ਸਾਡਾ ਕੀ ਵਿਗਾੜ ਲੈਣਾ, ਇਸ ਕਰਕੇ ਇਹਨਾਂ ਦੀ ਚਾਲ ਨੂੰ ਸਮਝ ਨਹੀਂ ਸਕੇ, ਇਹਨਾਂ ਨੂੰ ਕੋਈ ਸਮਝ ਨਹੀਂ ਪਈ।
ਬਿੱਲੇ ਜਿਮ ਤੁਰਕ ਨਾ ਆਵਤ ਛਈ,
ਜਿਵੇਂ ਬਿੱਲਾ ਚੂਹੇ ਨੂੰ ਬਿੱਲੇ ਦਾ ਡਰ ਹੁੰਦਾ, ਬਿੱਲੇ ਨੇ ਜਦੋਂ ਸ਼ਿਕਾਰ ਕਰਨਾ ਹੁੰਦਾ ਨਾ ਤੇ ਉਹ ਛੇ ਮਾਰ ਕੇ ਬੈਠ ਜਾਂਦਾ, ਤੇ ਜਦੋਂ ਵੇਖਦਾ ਕਿ ਹੁਣ ਸ਼ਿਕਾਰ ਮੇਰੀ ਪਕੜ ਵਿੱਚ ਹੈ ਤੇ ਫਿਰ ਇੱਕੋ ਵਾਰੀ ਝਪਟ ਮਾਰਦਾ ਤੇ ਸ਼ਿਕਾਰ ਕਰ ਲੈਂਦਾ, ਉਸੇ ਤਰ੍ਹਾਂ ਤੁਰਕਾਂ ਨੂੰ ਜਿਹੜਾ ਭੈ ਹੈ ਉਹ ਖਾਈ ਜਾਂਦਾ ਹੈ, ਤੇ ਇਹਨਾਂ ਤੁਰਕਾਂ ਦਾ ਜਿਹੜਾ ਛਾਲ ਹੈ ਉਹ ਨਹੀਂ, ਇਹਨਾਂ ਬੰਦਈਆਂ ਨੇ ਚੇਲਿਆਂ ਨੇ ਸਮਝਿਆ ਕਿ ਬਿੱਲੇ ਵਾਂਗੂ ਛੇ ਮਾਰ ਕੇ ਬੈਠੇ ਨੇ, ਇਹ ਘੇਰਾ ਪਾਉਣਾ ਚਾਹੁੰਦੇ ਨੇ, ਖਤਮ ਕਰਨਾ ਚਾਹੁੰਦੇ ਨੇ ਘੇਰੇ ਵਿੱਚ ਲੈ ਕੇ, ਇਸ ਗੱਲ ਨੂੰ ਨਹੀਂ ਸਮਝ ਸਕੇ।
ਦੋਹਰਾ ਵਕੀਲ ਸੁਬੰਦੇ ਕੋ ਕਹਿਓ, ਤੁਮ ਕਹਿਓ ਨਵਾਬ ਸਲਾਮ।
ਹੁਣ ਜਿਹੜੇ ਵਕੀਲ ਸਨ ਭੇਜੇ ਹੋਏ ਬੜੇ ਚਾਤੁਰ ਸਨ, ਬੜੀਆਂ ਗੱਲਾਂ ਵੀ ਬਣਾਉਣੀਆਂ ਆਉਂਦੀਆਂ ਸਨ, ਸਿਖਾਏ ਹੋਏ ਸਨ, ਚੰਗੀ ਤਰ੍ਹਾਂ ਪੜ੍ਹਾਇਆ ਹੋਇਆ ਸੀ। ਵਕੀਲ ਹੁਣ ਜਿਹੜੇ ਚੇਲੇ ਸਨ, ਮੁਰੀਦ ਸਨ, ਜਿਹੜੇ ਚੇਲੇ ਦੇ ਬਾਬਾ ਬੰਦਾ ਸਿੰਘ ਬਹਾਦਰ ਦੇ, ਇਹ ਨਾਲ ਲੈ ਕੇ ਇਹਨਾਂ ਤੁਰਕਾਂ ਨੂੰ ਜਿਹੜੇ ਭੇਜੇ ਹੋਏ ਵਕੀਲ ਆਏ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਗਏ, ਜਾ ਕੇ ਆਪਣੇ ਵੱਲੋਂ ਸਲਾਮ ਆਖੀ ਤੇ ਫਿਰ ਕਹਿਣ ਲੱਗੇ ਜੀ ਲਾਹੌਰ ਤੋਂ ਨਵਾਬ ਨੇ ਤੁਹਾਨੂੰ ਦੁਆ ਸਲਾਮ ਭੇਜੀ ਹੈ।
ਮੈਂ ਕਰਨੇ ਆਇਓ ਪੀਰ ਤੁਮ ਹੋਏ ਸਿੱਖ ਕਰੂੰ ਤੋਏ ਕਾਮ।
ਕਹਿਣ ਲੱਗੇ ਕਿ ਉਹ ਹੁਣ ਤੁਹਾਨੂੰ ਆਪਣਾ ਪੀਰ ਧਾਰਨ ਕਰਨਾ ਚਾਹੁੰਦਾ, ਗੁਰੂ ਬਣਾਉਣਾ ਚਾਹੁੰਦਾ, ਜਿਹੜਾ ਲਾਹੌਰ ਦਾ ਨਵਾਬ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਿ ਉਹ ਤੁਹਾਡੇ ਤੋਂ ਬੜਾ ਪ੍ਰਭਾਵਿਤ ਹੈ, ਉਹ ਜਾਣਦਾ ਤੁਹਾਡੇ ਵਿੱਚ ਬੜੀਆਂ ਸ਼ਕਤੀਆਂ ਨੇ, ਬੜੀਆਂ ਕਰਾਮਾਤਾਂ ਨੇ, ਬੜੀ ਤਾਕਤ ਦੇ ਜਿਹੜੇ ਤੁਸੀਂ ਮਾਲਕ ਹੋ, ਇਸ ਕਰਕੇ ਉਹ ਤੁਹਾਡਾ ਜਿਹੜਾ ਕਿ ਚੇਲਾ ਬਣਨਾ ਚਾਹੁੰਦਾ, ਸਿੱਖ ਬਣਨਾ ਚਾਹੁੰਦਾ, ਤੁਹਾਨੂੰ ਗੁਰੂ ਧਾਰਨ ਕਰਨਾ ਚਾਹੁੰਦਾ, ਤੇ ਫਿਰ ਜਦੋਂ ਤੁਹਾਡਾ ਚੇਲਾ ਬਣ ਗਿਆ, ਤੁਹਾਡਾ ਮਰੀਦ ਬਣ ਗਿਆ ਨਵਾਬ, ਤੇ ਫਿਰ ਜਿਵੇਂ ਦੇ ਮਰਜ਼ੀ ਜੋ ਚਾਹੋਗੇ ਉਹ ਤੁਹਾਡੇ ਕੰਮ ਆਪੇ ਕਰੀ ਜਾਵੇਗਾ।
ਚੋਪਈ ਫਿਰ ਵਕੀਲ ਬੰਦੇ ਸੋ ਕਹਿਓ,
ਤੇ ਫਿਰ ਵਕੀਲ ਗੱਲ ਬਣਾ ਕੇ ਹੋਰ ਅੱਗੋ ਗੱਲਾਂ ਬਣਾਉਂਦੇ ਆ, ਬਣਿਆ ਕਿ ਕਿਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਡੇ ਤੇ ਸ਼ੱਕ ਨਾ ਪੈ ਜਾਵੇ। ਹੋਰ ਅੱਗੋਂ ਜਿਹੜੀ ਬੜੀ ਚਤਰਾਈ ਨਾਲ ਗੱਲਾਂ ਬਣਾਉਂਦੇ ਕਹਿਣ ਲੱਗੇ,
ਤੂੰ ਅਬ ਫਕੀਰ ਵੱਡ ਲਹਿਓ,
ਕਹਿਣ ਲੱਗੇ ਕਿ ਨਵਾਬ ਨੇ ਤੁਹਾਨੂੰ ਵੱਡਾ ਪੀਰ ਕਰਕੇ ਜਾਣਿਆ ਕਿ ਤੁਸੀਂ ਬੜੇ ਵੱਡੇ ਕਾਮਲ ਪੀਰ ਹੋ, ਬੜੀਆਂ ਸ਼ਕਤੀਆਂ ਦੇ ਤੁਸੀਂ ਮਾਲਕ ਹੋ, ਇਸ ਤਰ੍ਹਾਂ ਦੇ ਨਾਲ ਕਰਕੇ ਨਵਾਬ ਨੇ ਤੁਹਾਨੂੰ ਜਾਣਿਆ ਹੈ।
ਹਮ ਆਵੇ ਤੋਏ ਕਰਨ ਸਲਾਮ,
ਇਸ ਕਰਕੇ ਉਹ ਕਹਿੰਦਾ ਕਿ ਮੈਂ ਤੁਹਾਨੂੰ ਸਲਾਮ ਕਰਨ ਵਾਸਤੇ ਆਉਣਾ, ਨਵਾਬ ਨੇ ਸਾਨੂੰ ਅੱਗੋਂ ਭੇਜਿਆ ਤੁਹਾਡੇ ਕੋਲ ਕਿ ਜਾਓ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲ ਕੇ ਦੱਸੋ ਕਿ ਨਵਾਬ ਤੁਹਾਨੂੰ ਆਪ ਚੱਲ ਕੇ ਆ ਕੇ ਸਲਾਮ ਕਰਨੀ ਚਾਹੁੰਦਾ ਹੈ।
ਤੂੰ ਇੱਕ ਥਾਂ ਅਬ ਰੱਖ ਮੁਕਾਮ,
ਹੁਣ ਕਹਿੰਦੇ ਨੇ ਵੇਖਦੇ ਕਿ ਕਿਤੇ ਇਹ ਨਾ ਹੋਵੇ ਕਿ ਖਾਲਸਾ ਜਿਵੇਂ ਚੱਕਰਵਰਤੀ ਰਹਿੰਦਾ, ਖਾਲਸੇ ਤਾਂ ਸਾਡੇ ਜਾਦੂ ਚੱਲਿਆ ਨਹੀਂ, ਗੱਲਾਂ ਬਾਤਾਂ ਵਿੱਚ ਸਾਡੀਆਂ ਵਿੱਚ ਖਾਲਸਾ ਨਹੀਂ ਆਇਆ, ਉਹਨੂੰ ਅਸੀਂ ਨਹੀਂ ਭਰਮਾ ਸਕੇ, ਤੇ ਖਾਲਸੇ ਨੇ ਇੱਕ ਜਗ੍ਹਾ ਟਿਕਾਣਾ ਨਹੀਂ ਰੱਖਿਆ, ਅਸੀਂ ਆਪਣੇ ਘੇਰੇ ਵਿੱਚ ਨਹੀਂ ਲਿਆ ਸਕੇ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਕਿ ਇਸ ਕਰਕੇ ਤੁਸੀਂ ਆਪਣਾ ਟਿਕਾਣਾ ਇੱਕ ਥਾਂ ਤੇ ਰੱਖੋ, ਇੱਧਰ ਉੱਧਰ ਨਾ ਜਾਇਓ, ਕਿਉਂਕਿ ਨਵਾਬ ਨੇ ਆਉਣਾ ਤੁਹਾਨੂੰ ਮਿਲਣ ਵਾਸਤੇ, ਪਿੱਛੇ ਪਿੱਛੇ ਆ ਰਿਹਾ ਉਹ ਤਿਆਰੀ ਕਰਕੇ, ਤੇ ਇਸ ਕਰਕੇ ਉਹਨੇ ਤੁਹਾਨੂੰ ਮਿਲਣ ਆਉਣਾ, ਇਹ ਨਾ ਹੋਵੇ ਵੀ ਨਵਾਬ ਤੁਹਾਨੂੰ ਮਿਲਣ ਆਵੇ ਤੁਸੀਂ ਇੱਥੇ ਮਿਲੋ ਨਾ। ਇਸ ਕਰਕੇ ਟਿਕਾਣਾ ਹੋਰ ਕਿਤੇ ਨਾ ਕਰਿਓ, ਹੁਣ ਇੱਕੋ ਜਗ੍ਹਾ ਤੇ ਟਿਕ ਕੇ ਤੁਸੀਂ ਬੈਠੇ ਰਹਿਣਾ।
ਨਿਆਜ਼ ਆਪ ਤੋਏ ਕਲੀ ਪਾਤਸ਼ਾਹ,
ਤੇ ਬੜੇ ਜਿਹੜੇ ਤੋਹਫੇ ਨੇ ਜਿਹੜੀ ਭੇਟਾ ਵਜੋਂ ਉਹ ਨਵਾਬ ਨੇ ਤੁਹਾਡੇ ਲਈ ਭੇਜਣਾ ਕੀਤੇ ਹਨ।
ਜਹਾਂ ਕਹੇ ਤੈ ਲਿਆਵੇ ਪਾਏ,
ਜਿੱਥੇ ਤੁਸੀਂ ਕਹੋ ਇੱਥੇ ਕਹਿੰਦੇ ਹੋ ਇੱਥੇ ਮੰਗਾ ਦਿੰਦੇ ਹਾਂ, ਜਿਵੇਂ ਤੁਹਾਡੀ ਮੌਜ ਹੋਵੇ, ਜਿੱਥੇ ਕਹੋ ਅਸੀਂ ਉੱਥੇ ਤੁਹਾਨੂੰ ਉਹ ਤੋਹਫੇ ਜਿਹੜੇ ਭੇਜੇ ਮੰਗਵਾ ਦਿੰਦੇ ਹਾਂ।
ਜਿਤਨੋ ਮੁਲਕ ਚਾਹੋ ਸੋ ਲਿਓ,
ਜਿੰਨਾ ਮੁਲਕ ਮਲਣਾ ਚਾਹੁੰਦੇ ਹੋ, ਜਿੰਨਾ ਇਲਾਕਾ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਹੋ, ਆਪਣਾ ਰਾਜ ਭਾਗ ਕਾਇਮ ਕਰਨਾ ਚਾਹੁੰਦੇ ਹੋ,
ਕਰੋ ਉਗਰਾਈ ਮੁਲਕ ਬਸੇ ਹੋ।
ਇਸ ਕਰਕੇ ਉਹ ਇਲਾਕਾ ਮੰਨੋ, ਉਸ ਇਲਾਕੇ ਦੇ ਮਾਲਕ ਬਣੋ, ਇਲਾਕੇ ਦੇ ਮਾਲਕ ਬਣ ਕੇ ਉਥੋਂ ਮਾਮਲਾ ਉਗਰਾਹੋ, ਤੇ ਮਾਮਲਾ ਉਗਰਾਹ ਕਰਕੇ ਜਿਹੜਾ ਹੈ ਉਹ ਤੁਸੀਂ ਬੜੇ ਸੁੱਖ ਦੇ ਨਾਲ ਉੱਥੇ ਆਪਣਾ ਮੁਲਕ ਵਸਾ ਕੇ ਵਸਣਾ ਕਰੋ।
ਲੋਕ ਗਰੀਬਨ ਕਿਉਂ ਦੁੱਖ ਦੇ ਹੋ,
ਤੇ ਗਰੀਬਾਂ ਨੂੰ ਦੁੱਖ ਦੇਣ ਦੀ ਕੋਈ ਲੋੜ ਹੀ ਨਹੀਂ, ਕਿਉਂ ਐਵੇਂ ਗਰੀਬਾਂ ਨੂੰ ਦੁੱਖ ਦੇਣਾ ਹੈ।
ਉਨ ਸੁਖ ਦਿਓ ਆਪ ਸੁਖ ਲਿਓ,
ਜਦੋਂ ਤੁਹਾਡਾ ਆਪਣਾ ਮੁਲਕ ਵਸ ਗਿਆ, ਤੁਹਾਡਾ ਆਪਣਾ ਇਲਾਕਾ ਬਣ ਗਿਆ, ਰਾਜ ਭਾਗ ਤੁਸੀਂ ਕਾਇਮ ਕਰ ਲੈਣਾ, ਮਾਮਲਾ ਤੁਸੀਂ ਉਗਰਾਉਣਾ, ਤੇ ਆਪ ਵੀ ਸੁਖ ਦੇ ਸਹਿਤ ਰਹੋ, ਤੇ ਉਹਨਾਂ ਗਰੀਬਾਂ ਨੂੰ ਵੀ ਜਿਹੜਾ ਉਹ ਸੁਖ ਦੇਣਾ ਕਰੋ।
ਕਹੇ ਤੂੰ ਖਾਲਸੇ ਹਮ ਕੱਢ ਦੇਵੇਂ,
ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ, ਜੇ ਖਾਲਸੇ ਨਾਲ ਤੁਹਾਡੀ ਨਹੀਂ ਬਣ ਆਉਂਦੀ, ਤੂੰ ਖਾਲਸਾ ਤਾਂ ਆਪ ਤੁਹਾਨੂੰ ਖਤਮ ਕਰਨਾ ਚਾਹੁੰਦਾ ਹੈ, ਕੋਲੋਂ ਬਣਾਈਆਂ ਹੋਈਆਂ ਗੱਲਾਂ ਸੰਸਾਰੀਆਂ, ਤੇ ਜੇ ਤੁਸੀਂ ਕਹੋ ਤੇ ਅਸੀਂ ਖਾਲਸੇ ਨੂੰ ਜਿਹੜਾ ਉਹ ਪੰਜਾਬ ਚੋਂ ਬਾਹਰ ਕੱਢ ਦਿੰਦੇ ਆ, ਇਸ ਦੇਸ਼ ਦੇ ਵਿੱਚ ਨਹੀਂ ਰਹਿਣ ਦਿੰਦੇ।
ਤੁਮ ਸੋ ਫਿਰ ਨੈ ਦੰਗੋ ਕਰੇਵੇਂ,
ਤੇ ਜਦੋਂ ਅਸੀਂ ਉਹਨਾਂ ਨੂੰ ਕੱਢ ਦਿਆਂਗੇ ਤੁਹਾਡੇ ਨਾਲ ਦੰਗਾ ਫਸਾਦ ਨਹੀਂ ਕਰਨਗੇ, ਤੁਹਾਡੇ ਨਾਲ ਉਹਨਾਂ ਦਾ ਕੋਈ ਲੜਾਈ ਝਗੜਾ ਨਹੀਂ ਹੋਵੇਗਾ, ਕਿਸੇ ਤਰ੍ਹਾਂ ਦਾ ਕੋਈ ਦੰਗਾ ਫਸਾਦ ਫਿਰ ਨਹੀਂ ਕਰਨਗੇ।
ਜੋ ਵੈ ਤੁਮਰੇ ਚਰਨ ਆਏ ਪਰੇ,
ਤੇ ਜੇ ਫਿਰ ਉਹ ਕਿਤੇ ਤੁਹਾਡੇ ਚਰਨੀ ਆ ਕੇ ਪੈ ਜਾਣ, ਮੰਨ ਲਓ ਕਿ ਅਸੀਂ ਉਹਨਾਂ ਨੂੰ ਇਸ ਦੇਸ਼ ਵਿੱਚੋਂ ਕੱਢੀਏ, ਤੇ ਕਿਤੇ ਉਹ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਹਾਜ਼ਰ ਹੋ ਚਰਨੀ ਪੈ ਜਾਣ,
ਤੋ ਇਤ ਦੇਸ਼ ਮੰਗ ਗੁਜ਼ਰੇ ਕਰੇ,
ਤੇ ਫਿਰ ਉਹ ਦੇਸ਼ ਵਿੱਚ ਰਹਿ ਤਾਂ ਜਾਣਗੇ ਪਰ ਮੰਗ ਕੇ ਗੁਜ਼ਾਰਾ ਕਰਨਗੇ, ਕਿਉਂਕਿ ਬਾਦਸ਼ਾਹੀ ਤੁਹਾਡੀ ਹੋਣੀ ਹੈ, ਇਲਾਕਾ ਤੁਹਾਡਾ ਹੋਣਾ, ਮੁਲਕ ਤੁਹਾਡਾ ਵਸਣਾ, ਤੁਸੀਂ ਰਾਜ ਭਾਗ ਭੋਗਣਾ, ਤੇ ਉਹ ਤੁਹਾਡੇ ਰਾਜ ਭਾਗ ਵਿੱਚ ਰਹਿੰਦਿਆਂ ਫਿਰ ਮੰਗ ਕੇ ਗੁਜ਼ਾਰਾ ਕਰਨਗੇ, ਏਦਾਂ ਦੀਆਂ ਗੱਲਾਂ ਬਣਾਉਂਦੇ ਹਨ।
ਕਈ ਹਜ਼ਾਰ ਹਮ ਲਿਆਏ ਕੁਰਾਨ,
ਕਹਿਣ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿ ਜੇ ਤੁਹਾਨੂੰ ਸਾਡੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਆਉਂਦਾ, ਤੁਹਾਡਾ ਭਰੋਸਾ ਸਾਡੇ ਤੇ ਨਹੀਂ ਬੱਝਦਾ, ਤੁਹਾਡਾ ਭਰੋਸਾ ਬਣਾਉਣ ਵਾਸਤੇ, ਤੁਹਾਨੂੰ ਵਿਸ਼ਵਾਸ ਦਵਾਉਣ ਵਾਸਤੇ ਅਸੀਂ ਕਈ ਹਜ਼ਾਰ ਕੁਰਾਨ ਜਿਹੜੇ ਨੇ ਉਹ ਨਾਲ ਲੈ ਕੇ ਆਏ ਹਾਂ, ਕਿਉਂਕਿ ਇਸਲਾਮ ਧਰਮ ਦੇ ਅੰਦਰ ਕੁਰਾਨ ਇਹਨਾਂ ਦਾ ਪਵਿੱਤਰ ਗ੍ਰੰਥ ਹੈ ਜਿਹਨੂੰ ਇਹ ਮੰਨਦੇ ਨੇ। ਕਹਿਣ ਲੱਗੇ ਅਸੀਂ ਕਈ ਹਜ਼ਾਰ ਕੁਰਾਨ ਲੈ ਕੇ ਆਏ ਹਾਂ, ਹੁਣ ਇੱਥੇ ਹਜ਼ਾਰ ਕੁਰਾਨ ਲੈ ਕੇ ਆਉਣ ਦੀ ਕੀ ਲੋੜ ਹੈ, ਜੇ ਤੁਸੀਂ ਕਸਮ ਹੀ ਖਾਣੀ ਹੈ ਤਾਂ ਕੁਰਾਨ ਤਾਂ ਇੱਕ ਵੀ ਬੜੀ ਹੈ, ਜਦੋਂ ਇਮਾਨ ਹੀ ਨਹੀਂ ਤੁਹਾਡਾ ਕੋਈ ਹੈਗਾ, ਕਸਮਾਂ ਖਾ ਕੇ ਤੁਸੀਂ ਮੁਕਰਨਾ ਹੈ। ਕਹਿਣ ਲੱਗੇ ਸੀ ਤੁਹਾਡਾ ਭਰੋਸਾ ਬਣਾਉਣ ਵਾਸਤੇ, ਤੁਹਾਨੂੰ ਵਿਸ਼ਵਾਸ ਦਵਾਉਣ ਵਾਸਤੇ ਕਈ ਹਜ਼ਾਰ ਜਿਹੜੇ ਕੁਰਾਨ ਉਹ ਲੈ ਕੇ ਆਏ ਹਾਂ।
ਕਸਮ ਕਰਨ ਤੁਮਰੇ ਸੰਗ ਜਾਨ,
ਤਾਂ ਲਿਆਏ ਆ ਕਿ ਅਸੀਂ ਕੁਰਾਨ ਦੀ ਕਸਮ ਖਾਵਾਂਗੇ, ਤੁਹਾਡੇ ਨਾਲ ਵਿਸਾਘਾਤ ਨਾ ਹੋਵੇ, ਅਸੀਂ ਤੁਹਾਡੇ ਨਾਲ ਇੱਦਾਂ ਦਾ ਵਿਸਾਘਾਤ ਨਹੀਂ ਕਰਾਂਗੇ, ਇਸ ਤਰ੍ਹਾਂ ਦੇ ਨਾਲ ਇਕਰਾਰ ਕਰਨ ਵਾਸਤੇ ਸਹੁੰ ਖਾਣ ਵਾਸਤੇ ਲੈ ਕੇ ਆਏ ਹਾਂ।
ਦੋਹਰਾ ਐਸੀ ਐਸੀ ਬਾਤ ਕਰ ਭੇਜੇ ਬੋ ਸਮਝਾਏ,
ਹੁਣ ਜਿਹੜੀਆਂ ਇਹ ਏਦਾਂ ਦੀਆਂ ਗੱਲਾਂ ਕਰ ਰਹੇ ਨੇ, ਨਵਾਬ ਨੇ ਬੜੇ ਸਮਝਾ ਕੇ ਭੇਜੇ ਨੇ, ਲਾਹੌਰ ਤੋਂ ਜਦੋਂ ਤੋਰਿਆ, ਤੋਰਨ ਤੋਂ ਪਹਿਲਾਂ ਇਹਨਾਂ ਦੀ ਕਲਾਸ ਲਾਈ, ਚੰਗੀ ਤਰ੍ਹਾਂ ਬਿਠਾ ਕੇ ਸਮਝਾਇਆ ਕਿ ਆਹ ਕੰਮ ਕਰਨਾ, ਇਹ ਇਉਂ ਕਰਨਾ, ਆਹ ਗੱਲਾਂ ਕਰਨੀਆਂ ਨੇ, ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਪੜ੍ਹਾ ਕੇ ਸਮਝਾ ਕੇ ਭੇਜਿਆ ਹੈ ਨਵਾਬ ਨੇ।
ਬੰਦੇ ਕੇ ਜੋ ਸਿੱਖ ਹੋਤੇ ਸੋਲੀ ਨੇ ਪਰਮਾਏ,
ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜੁੜੇ ਹੋਏ ਸਨ, ਸਿੱਖ ਸਨ ਇਹਦੇ ਜਿਹੜੇ ਬੰਦਈ ਸਨ, ਉਹਨਾਂ ਨੂੰ ਗੱਲਾਂ ਬਾਤਾਂ ਦੇ ਵਿੱਚ ਲਾ ਕੇ ਇਉਂ ਇਹਨਾਂ ਤੁਰਕਾਂ ਨੇ ਪਰਮਾ ਲਿਆ ਹੈ।
ਜੋ ਪਈ ਉਨ ਤੇ ਬਾਤਾਂ ਬਹੁਤ ਕਹਾਈਆਂ,
ਬੜੀਆਂ ਬੜੀਆਂ ਗੱਲਾਂ ਇਹਨਾਂ ਨੇ ਕੋਲੋਂ ਕਹੀਆਂ, ਜਿਵੇਂ ਨਵਾਬ ਨੇ ਕਹਿ ਕੇ ਭੇਜਿਆ ਇਹਨਾਂ ਦੇ ਕੋਲੋਂ ਸਾਰੀਆਂ ਗੱਲਾਂ ਜਿਹੜੀਆਂ ਨੇ ਕਹਾਉਣਾ ਕੀਤੀਆਂ।
ਕਈ ਕਈ ਗੱਲਾਂ ਉਨ ਮਨੋ ਬਣਾਈਆਂ,
ਕਈ ਗੱਲਾਂ ਇਹਨਾਂ ਨੇ ਆਪਣੇ ਕੋਲੋਂ ਹੀ ਬਣਾ ਲਈਆਂ, ਕੁਛ ਤਾਂ ਨਵਾਬ ਨੇ ਇਹਨਾਂ ਨੂੰ ਸਿਖਾ ਕੇ ਭੇਜਿਆ ਵੀ ਜਦੋਂ ਜਾਣਾ ਬਾਬਾ ਬੰਦਾ ਸਿੰਘ ਬਹਾਦਰ ਕੋਲ ਉਹਨੂੰ ਕਿਸੇ ਤਰ੍ਹਾਂ ਕੋਈ ਸ਼ੱਕ ਨਾ ਪਵੇ, ਇਉਂ ਹੀ ਉਹਨੂੰ ਮਹਿਸੂਸ ਕਰਾਉਣਾ ਕਿ ਅਸੀਂ ਤਾਂ ਤੇਰੇ ਹੀ ਹਾਂ, ਤੇਰੇ ਤਾਬਿਆਦਾਰ ਹਾਂ, ਤੇਰੇ ਹੁਕਮ ਦੀ ਪਾਲਣਾ ਕਰਾਂਗੇ, ਤੇਰੀ ਪ੍ਰਜਾ ਬਣ ਕੇ ਰਹਾਂਗੇ, ਤੂੰ ਰਾਜ ਭਾਗ ਭੋਗ। ਉਹਨੂੰ ਗੱਲਾਂ ਸਿਖਾ ਕੇ ਭੇਜਿਆ, ਉਹ ਗੱਲਾਂ ਇੰਨ ਬਿੰਨ ਉਸੇ ਤਰ੍ਹਾਂ ਕਹੀਆਂ, ਤੇ ਕੁਝ ਗੱਲਾਂ ਇਹਨਾਂ ਨੇ ਆਪਣੇ ਕੋਲੋਂ ਹੋਰ ਬਣਾ ਕੇ ਵਧਾ ਚੜਾ ਕੇ ਬੜੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ।
ਕਈ ਸੁਲਤਾਨੀ ਹਿੰਦੂ ਪਰਮਾਏ,
ਤੇ ਕਈ ਜਿਹੜੇ ਹਿੰਦੂ ਉਹ ਪਾਛਕ ਸਨ ਸਖੀ ਸਰਵਰ ਦੇ, ਸੁਲਤਾਨੀ ਸਨ ਜਿਹੜੇ ਸਖੀ ਸਰਵਰ ਨੂੰ ਪੂਜਦੇ ਸਨ, ਉਹਨਾਂ ਨੂੰ ਵੀ ਇਹਨਾਂ ਨੇ ਭਰਮਾ ਲਿਆ ਗੱਲਾਂ ਵਿੱਚ ਕਿ ਇਹਨਾਂ ਦੀ ਵੀ ਜਾ ਕੇ ਨੇੜਤਾ ਕਰਵਾ ਦਈਏ ਬਾਬਾ ਬੰਦਾ ਸਿੰਘ ਬਹਾਦਰ ਨਾਲ, ਕਿਉਂਕਿ ਘੇਰਨਾ ਚਾਹੁੰਦੇ ਸਨ। ਉਹ ਗੁਰਦਾਸਗੜੀ ਦੇ ਜਿਹੜੇ ਨੰਗਲ ਦੀ ਗੜੀ ਸੀ ਜਿਹੜੀ, ਉਹਨੂੰ ਘੇਰਾ ਪਾਉਣੇ ਚਾਹੁੰਦੇ ਸਨ। ਹੁਣ ਜਿਹੜੇ ਕਈ ਹਿੰਦੂ ਸਖੀ ਸਰਵਰ ਨੂੰ ਪੂਜਦੇ ਸਨ, ਸਖੀ ਸਰਵਰ ਦੇ ਪੁਜਾਰੀ ਸਨ, ਉਹਨਾਂ ਨੂੰ ਵੀ ਇਹਨਾਂ ਨੇ ਗੱਲਾਂ ਵਿੱਚ ਲਾ ਕੇ ਭਰਮਾ ਲਿਆ।
ਬੰਦੇ ਹੋਣ ਸਿੱਖ ਆਖ ਕਲਾਏ,
ਤੇ ਇਹ ਕਹਿ ਕੇ ਭੇਜਿਆ ਸਖੀ ਸਰਵਰੀਆਂ ਨੂੰ ਕਿ ਤੁਸੀਂ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਇਹ ਗੱਲ ਕਹਿਣੀ ਹੈ ਕਿ ਅਸੀਂ ਸਖੀ ਸਰਵਰ ਨੂੰ ਪੂਜਦੇ ਸੀ, ਸਖੀ ਸਰਵਰੀਏ ਸੀ, ਸੁਲਤਾਨ ਨੂੰ ਸੁਲਤਾਨੀਏ ਸੀ, ਅਸੀਂ ਹੁਣ ਤੇਰੀ ਸ਼ਰਨ ਵਿੱਚ ਚੱਲ ਕੇ ਆ ਗਏ ਹਾਂ, ਅਸੀਂ ਸਖੀ ਸਰਵਰ ਦੇ ਪੁਜਾਰੀ ਨਹੀਂ ਰਹੇ, ਅਸੀਂ ਉਹਦਾ ਪੂਜਾ ਨਹੀਂ ਕਰਨੀ, ਅਸੀਂ ਤੇਰੇ ਸਿੱਖ ਬਣਨ ਵਾਸਤੇ ਆਏ ਹਾਂ।
ਕਹੇ ਡੇਰੋ ਹਮ ਕਿਸ ਵੱਲ ਲਾਵੇ,
ਇਸ ਪ੍ਰਕਾਰ ਦੇ ਨਾਲ ਹੁਣ ਸਖੀ ਸਰਵਰੀਏ ਵੀ ਪਹੁੰਚ ਗਏ, ਉੱਥੇ ਵੱਡੀ ਗਿਣਤੀ ਵਿੱਚ ਸਨ, ਉਹ ਵੀ ਚਲੇ ਗਏ। ਹੁਣ ਉਹ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਗੱਲ ਕਹੀ ਕਿ ਅਸੀਂ ਸਖੀ ਸਰਵਰ ਦੀ ਪੂਜਾ ਛੱਡ ਦਿੱਤੀ ਹੈ, ਤੇ ਹੁਣ ਅਸੀਂ ਜਿਹੜਾ ਉਹ ਤੁਹਾਡੇ ਮੁਰੀਦ ਬਣਨ ਆਏ ਹਾਂ, ਤੁਹਾਡੇ ਸਿੱਖ ਬਣਨ ਆਏ ਹਾਂ, ਤੇ ਸਾਨੂੰ ਆਪਣੇ ਸਿੱਖ ਬਣਾ ਲਵੋ, ਤੇ ਨਾਲੇ ਸਾਨੂੰ ਦੱਸੋ ਕਿ ਅਸੀਂ ਆਪਣਾ ਡੇਰਾ ਕਿਸ ਪਾਸੇ ਵੱਲ ਲਾਈਏ। ਹੁਣ ਇਹਨਾਂ ਤੁਰਕਾਂ ਦੀ ਨੀਤੀ ਸੀ ਕਿ ਇਹਨਾਂ ਸਾਰੇ ਲੋਕਾਂ ਦਾ ਇੱਥੇ ਆਲੇ ਦੁਆਲੇ ਘੇਰਾ ਪਵਾ ਦਿਓ, ਡੇਰਾ ਲਵਾ ਦਿਓ, ਇਸ ਤਰ੍ਹਾਂ ਇਹ ਘੇਰੇ ਵਿੱਚ ਆ ਜਾਣਗੇ। ਕਹਿਣ ਲੱਗੇ ਕਿ ਅਸੀਂ ਆਪਣਾ ਜਿਹੜਾ ਡੇਰਾ ਹੈ ਉਹ ਕਿਸ ਪਾਸੇ ਵੱਲ ਕਰੀਏ।
ਬੰਦਾ ਕਹੇ ਹਮ ਜਿੱਧਰ ਪਾਵੇ,
ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਠੀਕ ਹੈ, ਮੇਰੇ ਮੁਰੀਦ ਬਣਨ ਵਾਸਤੇ ਆਏ ਨੇ, ਮੇਰੇ ਸਿੱਖ ਬਣਨ ਵਾਸਤੇ ਆਏ ਨੇ ਮੇਰੇ ਕੋਲ ਚੱਲ ਕੇ। ਕਹਿਣ ਲੱਗੇ ਜਿੱਧਰ ਤੁਹਾਡਾ ਮਨ ਪਾਉਂਦਾ, ਜਿੱਧਰ ਨੂੰ ਤੁਹਾਡਾ ਮਨ ਕਰੇ ਤੁਸੀਂ ਉੱਥੇ ਆਪਣਾ ਡੇਰਾ ਲਾ ਲਵੋ।
ਐਸੀ ਤੌਰ ਸੇ ਬੰਦਾ ਪੁਲਾਇਓ,
ਇਸ ਤਰ੍ਹਾਂ ਦੇ ਨਾਲ ਤੌਰ ਤਰੀਕੇ ਵਰਤ ਕੇ ਜਿਹੜਾ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਬੰਦਈਆਂ ਨੂੰ ਜਿਹੜੇ ਇਹਦੇ ਅੱਗੇ ਚੇਲੇ ਸਨ ਉਹਨਾਂ ਸਾਰਿਆਂ ਨੂੰ ਭਰਮਾ ਲਿਆ ਹੈ।
ਆਪ ਚੁਤਰ ਫੇ ਡੇਰਾ ਲਵਾਇਓ,
ਤੇ ਆਪ ਚਾਰੇ ਤਰਫ ਇਹਨਾਂ ਨੇ ਡੇਰਾ ਲਾ ਲਿਆ, ਸਖੀ ਸਰਵਰੀਏ ਬਿਠਾ ਦਿੱਤੇ, ਜਿਹੜੇ ਵੀਰ ਫਕੀਰ ਨਾਲ ਲਿਆਂਦੇ ਸਨ ਇੱਕ ਪੱਕੇ ਕਿਸੇ ਪਾਸੇ ਉਹਨਾਂ ਨੂੰ ਬਿਠਾ ਦਿੱਤਾ। ਇਸ ਪ੍ਰਕਾਰ ਦੇ ਨਾਲ ਚਾਰੇ ਪਾਸੇ ਜਿਹੜਾ ਹੈ ਇਹਨਾਂ ਨੇ ਘੇਰਾ ਪਾ ਲਿਆ ਹੈ।
ਐਸੀ ਐਸੀ ਬਾਤਨ ਲਾਏ,
ਐਸੀਆਂ ਐਸੀਆਂ ਗੱਲਾਂ ਇਹਨਾਂ ਨੇ ਬਣਾਈਆਂ, ਬੜੀਆਂ ਬੜੀਆਂ ਗੱਲਾਂ ਬਣਾ ਕੇ ਉਹਨਾਂ ਗੱਲਾਂ ਦੇ ਵਿੱਚ ਲਾ ਲਿਆ ਹੈ।
ਡੇਰਾ ਕੀਨਾ ਟਿਗ ਟਿਗ ਜਾਏ,
ਹੁਣ ਨੇੜੇ ਨੇੜੇ ਕਰਕੇ ਜਿਹੜੀ ਗੜੀ ਹੈ ਉਹ ਜਿਹੜਾ ਕੱਚਾ ਗੜੀ ਉਸਾਰੀ ਹੋਈ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਗੁਰਦਾਸ ਨੰਗਲ, ਉਹ ਗੜੀ ਦੇ ਆਲੇ ਦੁਆਲੇ ਇਸ ਤਰ੍ਹਾਂ ਦੇ ਨਾਲ ਨੇੜੇ ਨੇੜੇ ਕਰਕੇ ਡੇਰਾ ਕਰਵਾ ਦਿੱਤਾ। ਕੋਈ ਸਖੀ ਸਰਵਰੀਏ ਭੇਜਤੇ, ਕਿਸੇ ਪਾਸੇ ਪੀਰ ਫਕੀਰ, ਕਿਸੇ ਪਾਸੇ ਕਾਜੀ ਮੁਲਾਣੇ ਬਿਠਾ ਦਿੱਤੇ, ਇਸ ਪ੍ਰਕਾਰ ਦੇ ਨਾਲ ਨੇੜੇ ਨੇੜੇ ਡੇਰੇ ਕਰਵਾ ਦਿੱਤੇ।
ਔਰ ਦਰਬ ਤਿੰਨ ਦਈ ਕਲਾਏ,
ਤੇ ਹੋਰ ਜਿਹੜੇ ਮਾਇਆ ਸੀ ਰੁਪਏ ਪੈਸੇ ਸਨ ਉਹ ਹੋਰ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਵੱਲ ਭੇਜ ਦਿੱਤੇ ਕਿ ਵਾਕਿਆ ਹੀ ਅਸੀਂ ਤੁਹਾਡੀ ਦੇਣ ਵਿੱਚ ਦੀਨ ਹੋ ਕੇ ਤੁਹਾਡੇ ਕੋਲ ਆਏ ਹਾਂ, ਤੁਹਾਡੀ ਸ਼ਰਨ ਵਿੱਚ ਆਏ ਹਾਂ।
ਆਟਾ ਦਾਣਾ ਕਿਛਕ ਦਿਵਾਏ,
ਕੁਝ ਆਟਾ ਦਾਣਾ ਜਿਹੜਾ ਚਾਹੀਦਾ ਸੀ ਅੰਦਰ ਉਹ ਜਿਹੜਾ ਹੈ ਭੇਜ ਦਿੱਤਾ ਹੈ।
ਬੰਦੇ ਕਾ ਦਲ ਜਿਹੇ ਕਹੀ ਜਾਵੇ,
ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਦਲ ਸੀ, ਜਿਹੜੇ ਬੰਦਈ ਸਨ, ਇਹਦੇ ਚੇਲੇ ਮੁਰੀਦ ਸਨ, ਉਹ ਹੁਣ ਜਿਸ ਕਿਸੇ ਪਾਸੇ ਵੱਲ ਨੂੰ ਜਾਂਦੇ ਹਨ।
ਉਤ ਵੱਲ ਤੁਰਕ ਨਾ ਕੋਈ ਤਾਵੇ,
ਇਹ ਜਿਹੜੇ ਤੁਰਕ ਸਨ ਜਿਹੜੇ ਬੜੇ ਬਿਉਂਤ ਬੰਦੀ ਬਣਾ ਕੇ ਆਏ ਸਨ, ਬੜੀ ਨੀਤੀ ਨਾਲ ਚੱਲ ਰਹੇ ਸਨ, ਉਹ ਹੁਣ ਇਹਨਾਂ ਦੇ ਪਿੱਛੇ ਨਹੀਂ ਜਾਂਦੇ। ਜਿੱਧਰ ਵੀ ਬੰਦਈ ਜਾਂਦੇ ਨੇ, ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਚੇਲੇ ਨੇ ਜਾਂਦੇ ਨੇ, ਇਹ ਉਹਨਾਂ ਦੇ ਪਿੱਛੇ ਪਿੱਛਾ ਨਹੀਂ ਕਰਦੇ, ਉਹਨਾਂ ਦੇ ਪਿੱਛੇ ਚੱਲ ਕੇ ਨਹੀਂ ਜਾਂਦੇ।
ਬੰਦੇ ਕੋ ਕਰੇ ਤਦੀ ਲੋਕ,
ਤੇ ਜਿਹੜਾ ਹੈ ਬੰਦੇ ਦੇ ਜਿਹੜੇ ਇਹਦੇ ਮੁਰੀਦ ਨੇ ਚੇਲੇ ਨੇ ਉਹ ਕਈ ਵਾਰੀ ਤੁਰਕਾਂ ਨਾਲ ਵਧੀਕੀ ਕਰਦੇ, ਕਈ ਵਾਰੀ ਇਹਨਾਂ ਤੇ ਜ਼ੋਰ ਅਜਮਾਈ ਕਰਦੇ ਹਨ।
ਸੋ ਟਲ ਜਾਵੇ ਕੱਲ ਦਿਲ ਸ਼ੋਕ,
ਦਿਲ ਵਿੱਚ ਸ਼ੋਕ ਤਾਂ ਬੜਾ ਮਨਾਉਂਦੇ, ਰੰਜਿਸ਼ ਤਾਂ ਬੜੀ ਰੱਖਦੇ ਦਿਲ ਵਿੱਚ ਕਿ ਸਾਨੂੰ ਤੰਗ ਕਰਦੇ ਨੇ, ਪਰ ਉਹ ਕਹਿੰਦੇ ਜੇ ਇਹਨਾਂ ਨੂੰ ਪਹਿਲਾਂ ਹੀ ਸਾਡਾ ਪਤਾ ਲੱਗ ਗਿਆ, ਸਾਡੀ ਜਿਹੜੀ ਨੀਤੀ ਇਹਨਾਂ ਨੂੰ ਸਮਝ ਪੈ ਗਈ, ਤੇ ਫਿਰ ਗੱਲ ਨਹੀਂ ਬਣਨੀ। ਇਸ ਕਰਕੇ ਉਹਨਾਂ ਦੀ ਵਧੀਕੀ ਨੂੰ ਝੱਲ ਲੈਂਦੇ ਹਨ, ਸਹਿ ਲੈਂਦੇ ਹਨ।
ਦੋਹਰਾ ਕਰਨ ਦਿਲ ਬੜ ਖੋਫ ਥੋ ਕਿਮ ਕਿਮ ਅਗੇ ਤੁਰਾਏ।
ਹੁਣ ਉਧਰ ਜਿਹੜਾ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਘੇਰਾਬੰਦੀ ਬਣਾਉਣੀ ਸ਼ੁਰੂ ਕਰਤੀ, ਡੇਰੇ ਲਾਉਣੇ ਸ਼ੁਰੂ ਕਰ ਦਿੱਤੇ। ਇਧਰੋਂ ਜਿਹੜੇ ਤੁਰਕ ਨੇ ਪਿੱਛੇ ਖੜੀ ਆ ਜਿਹੜੀ ਫੌਜ, ਉਹ ਹੁਣ ਗੁਰਦਾਸਪੁਰ ਨੂੰ ਨੰਗਲ ਇਧਰ ਨੂੰ ਚਾਲਾ ਜਦੋਂ ਪਾਉਂਦੀ ਹੈ ਤੇ ਉਹ ਦਿਲ ਦੇ ਵਿੱਚ ਬੜਾ ਖੌਫ ਬਣਿਆ ਹੋਇਆ। ਹਾਲਾਂਕਿ ਇਹਨਾਂ ਨੇ ਸਾਰਾ ਭੇਦ ਲੈ ਲਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕਿੰਨਾ ਕੁ ਸਮਾਨ ਹੈ, ਜੰਗੀ ਸਮਾਨ ਹੈ, ਕਿੰਨੀਆਂ ਕੁ ਫੌਜਾਂ ਨੇ, ਕਿੰਨੇ ਕੁ ਜਰਨੈਲ ਨੇ, ਕਿੰਨੇ ਕੁ ਪੱਕੇ ਕਿਲੇ ਮੋਰਚਾਬੰਦੀ ਹੈ, ਉਹਦਾ ਸਾਰਾ ਭੇਦ ਵੀ ਜਾਣ ਚੁੱਕੇ ਨੇ। ਪਰ ਅਜੇ ਵੀ ਫਿਰ ਭੇਦ ਜਾਣ ਕੇ ਵੀ ਮਨ ਅੰਦਰ ਖੌਫ ਬਣਿਆ, ਬੜੇ ਡਰੇ ਹੋਏ ਨੇ। ਤੇ ਜਦੋਂ ਹੁਣ ਅੱਗੇ ਅੱਗੇ ਤੁਰਦੇ ਨੇ, ਬੜੀ ਹੌਲੀ ਹੌਲੀ ਸਹਿਕੇ ਹੋਏ, ਬੜੇ ਡਰੇ ਹੋਏ ਹੌਲੀ ਹੌਲੀ ਅੱਗੇ ਨੂੰ ਤੁਰਦੇ ਹਨ।
ਵੈ ਜਾਣੇ ਹਮਨੇ ਬਚੇ ਥਰ ਥਰ ਰਿਦੇ ਕੰਪਾਏ।
ਉਹ ਜਾਣਦੇ ਨੇ ਅਸੀਂ ਨਹੀਂ ਬਚਣਾ, ਸਾਨੂੰ ਨਵਾਬ ਲੈ ਤਾਂ ਆਇਆ, ਹੁਣ ਅਸੀਂ ਅੱਗੇ ਤੁਰੇ ਤਾਂ ਜਾ ਰਹੇ ਹਾਂ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਛੱਡਣਾ ਨਹੀਂ, ਸਾਡੀ ਜਾਨ ਨਹੀਂ ਬਚਣੀ, ਹੁਣ ਅਸੀਂ ਜ਼ਰੂਰ ਮਾਰੇ ਜਾਵਾਂਗੇ, ਸਾਡਾ ਬਚਾਅ ਨਹੀਂ ਹੋਣਾ। ਇਸ ਤਰ੍ਹਾਂ ਦੇ ਨਾਲ ਥਰ ਥਰ ਕੰਬਦੇ ਹਨ।
ਚੋਪਈ ਅੱਗੇ ਸੁਣੋ ਬੰਦੇ ਕੀ ਬਾਤ।
ਭਾਈ ਰਤਨ ਸਿੰਘ ਜੀ ਪੰਗੂ ਲਿਖਦੇ ਨੇ ਕਿ ਅੱਗੋ ਬਾਬਾ ਬੰਦਾ ਸਿੰਘ ਦੇ ਬਾਬਤ ਜਿਹੜਾ ਉਹ ਸੁਣਨਾ ਕਰੋ।
ਸਮਝਿਓ ਨਾ ਕੁਛ ਵੈ ਤੁਰਕਨ ਘਾਤ।
ਜਿਹੜਾ ਤੁਰਕਾਂ ਨੇ ਦਾ ਪੇਚ ਵਰਤੇ, ਮਾਰਨ ਦੀ ਚਾਲ ਵਰਤੀ ਇਹਨਾਂ ਨੇ ਕਿ ਇਸ ਤਰ੍ਹਾਂ ਦੇ ਨਾਲ ਘੇਰਾਬੰਦੀ ਕਰਕੇ ਮਾਰਨਾ, ਉਹ ਇਹਨਾਂ ਦੀ ਚਾਲ ਨੂੰ ਚੰਗੀ ਤਰ੍ਹਾਂ ਸਮਝ ਨਾ ਸਕੇ, ਕਿਉਂਕਿ ਮਨ ਵਿਚ ਇਹ ਆਇਆ ਕਿ ਦੀਨ ਹੋ ਕੇ ਆਏ ਨੇ, ਸ਼ਰਨ ਵਿਚ ਚੱਲ ਕੇ ਆਏ ਨੇ, ਇਹਨਾਂ ਦੀ ਜਿਹੜੀ ਚਾਲ ਸੀ ਮਾਰਨ ਦੀ, ਘਾਤ ਕਰਨ ਦੀ, ਉਹਨੂੰ ਨਹੀਂ ਸਮਝਿਆ।
ਨਾ ਹੀ ਕਿਲੋ ਵੱਡ ਠਾਂਡੋ ਕਰਾ,
ਤੇ ਨਾ ਹੀ ਕੋਈ ਬਹੁਤ ਵੱਡਾ ਪੱਕਾ ਕਿਲਾ ਜਿਹੜਾ ਉਹ ਤਿਆਰ ਕਰਵਾਇਆ ਲੜਨ ਵਾਸਤੇ, ਜੰਗ ਯੁੱਧ ਵਾਸਤੇ। ਉਹੀ ਜਿਹੜੀ ਕੱਚੀ ਗੜੀ ਸੀ ਗੁਰਦਾਸ ਨੰਗਲ ਦੇ, ਉਹੀ ਗੜੀ ਸੀ, ਕੋਈ ਵੱਡਾ ਕੋਈ ਪੱਕਾ ਕਿਲਾ ਨਹੀਂ ਬਣਾਇਆ।
ਨਾ ਹੀ ਜਖੀਰਾ ਉਸ ਬਹੁ ਭਰਾ,
ਤੇ ਨਾ ਹੀ ਉਹ ਗੜੀ ਦੇ ਵਿਚ ਕੋਈ ਰਸਦ ਪਾਣੀ, ਕੋਈ ਜਿਹੜਾ ਹੈ ਜੰਗੀ ਸਾਜੋ ਸਮਾਨ, ਗੋਲੀ ਬਰੂਦ ਜਿਹੜਾ ਆਦਿਕ ਹੈ, ਕੋਈ ਵੱਡਾ ਜਖੀਰਾ ਇਕੱਠਾ ਕੀਤਾ ਕਿ ਜਿਹਦੇ ਨਾਲ 2-4 ਸਾਲ ਤੱਕ ਲੜਿਆ ਜਾ ਸਕੇ, ਕੋਈ ਏਦਾਂ ਦਾ ਬੰਦੋਬਸਤ ਨਹੀਂ ਕੀਤਾ।
ਲੜਨ ਪਿਰਨ ਕੁਛ ਕੀਓ ਨਾ ਕਾਜ,
ਲੜਨ ਭਿੜਨ ਦਾ ਕੋਈ ਸੁਚੱਜਾ ਢੰਗ ਨਾ ਕੀਤਾ, ਕਿਉਂਕਿ ਇਉਂ ਸੀ ਕਿ ਤੁਰਕ ਤਾਂ ਹੁਣ ਸਿਰ ਨਹੀਂ ਚੁੱਕਦੇ, ਜਿਹੜੇ ਵੱਡੇ ਜਰਨੈਲ ਸਨ ਉਹ ਮਾਰ ਦਿੱਤੇ ਨੇ, ਹੁਣ ਕਿਸੇ ਵਿਚ ਹਿੰਮਤ ਨਹੀਂ ਰਹੀ ਕਿ ਮੇਰੇ ਅੱਗੇ ਅੜ ਸਕਣ, ਮੇਰੇ ਨਾਲ ਲੜ ਸਕਣ ਅੱਗੋਂ ਹੋ ਕੇ। ਹੁਣ ਇਹ ਸਾਰਾ ਕੁਝ ਜਾਣਦੇ ਹੋਏ ਆ ਕਿ ਤਾਂ ਦੀਨ ਹੋ ਗਏ ਨੇ, ਸ਼ਰਨ ਵਿਚ ਆ ਗਏ, ਚੱਲ ਕੇ ਤਾਂ ਚੇਲੇ ਬਣਨੇ ਚਰਨ ਬਣਨਾ ਚਾਹੁੰਦੇ ਨੇ, ਮੁਰੀਦ ਬਣਨਾ ਚਾਹੁੰਦੇ ਨੇ, ਇਹਨਾਂ ਦਾ ਨਵਾਬ ਮੁਰੀਦ ਬਣਨਾ ਚਾਹੁੰਦਾ ਹੈ। ਇਸ ਕਰਕੇ ਕੋਈ ਲੜਨ ਦਾ ਬਹੁਤਾ ਜਿਹੜਾ ਹੈ ਉਹ ਢੰਗ ਵਿਉਂਤਬੰਦੀ ਨਹੀਂ ਕੀਤੀ।
ਉਤੇ ਫਕੀਰ ਕਰ ਜਾਣੇ ਕਿਆ ਕਾਜ,
ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਭਾਵ ਕੇ ਫਕੀਰਾਂ ਵਾਲਾ ਹਿਸਾਬ ਹੀ ਰੱਖਿਆ ਕਿ ਠੀਕ ਹੈ ਸ਼ਰਨ ਵਿਚ ਚੱਲ ਕੇ ਆ ਗਏ ਨੇ, ਕੋਈ ਗੱਲ ਨਹੀਂ, ਦੀਨ ਹੋ ਕੇ ਆਏ ਨੇ ਸ਼ਰਨ ਵਿਚ, ਇਸ ਤਰ੍ਹਾਂ ਦਾ ਹਿਸਾਬ ਕਿਤਾਬ ਬਣਾ ਕਰਕੇ ਰੱਖਿਆ ਹੈ।
ਕਹੇ ਤੁਰਕ ਮੋਤੇ ਗਏ ਹਾਰ,
ਮਨ ਵਿਚ ਇਹੀ ਖਿਆਲ ਹੈ ਕਿ ਤੁਰਕ ਤਾਂ ਮੇਰੇ ਕੋਲੋਂ ਹਾਰ ਚੁੱਕੇ ਨੇ, ਇੰਨੀ ਮਾਰ ਮਾਰੀ ਆ ਇਹਨਾਂ ਨੂੰ, ਇਹਨਾਂ ਨੂੰ ਮੈਂ ਉੱਠਣ ਜੋਗੇ ਨਹੀਂ ਛੱਡਿਆ, ਇਹ ਇਸ ਕਰਕੇ ਹੁਣ ਹਾਰ ਕੇ ਥੱਕ ਟੁੱਟ ਚੁੱਕੇ ਹਨ।
ਮਾਰ ਡਾਰੇ ਮੈਂ ਵੱਡੇ ਸਰਦਾਰ,
ਇਹਨਾਂ ਦੇ ਵੱਡੇ ਸਰਦਾਰ ਸਨ ਖੱਬੀ ਖਾਨ ਜਰਨੈਲ ਕਹਾਉਂਦੇ ਸਨ, ਆਪਣੇ ਆਪ ਨੂੰ ਬੜੇ ਬੜੇ ਵੱਡੇ ਸੂਰਮੇ ਕਹਾਉਂਦੇ ਸਨ, ਜਿਨ੍ਹਾਂ ਦੇ ਸਾਹਮਣੇ ਕੋਈ ਅੜਨ ਵਾਲਾ ਨਹੀਂ ਸੀ, ਉਹ ਵੱਡੇ ਵੱਡੇ ਸਾਰੇ ਇਹਨਾਂ ਦੇ ਜਿਹੜੇ ਜਰਨੈਲ ਸਨ ਉਹ ਮੈਂ ਮਾਰ ਦਿੱਤੇ, ਖਤਮ ਕਰ ਦਿੱਤੇ ਹਨ।
ਮੇਰੇ ਮੈਂ ਇਨ ਲਖੀ ਕਰਾਮਾਤ,
ਤੇ ਹੁਣ ਮੇਰੇ ਵਿੱਚ ਇਹ ਸ਼ਕਤੀਆਂ ਵੇਖ ਕੇ, ਇਹ ਕਰਾਮਾਤ ਮੇਰੀ ਤਾਕਤ ਵੇਖ ਕੇ ਮੇਰੇ ਕੋਲ ਚੱਲ ਕੇ ਆਏ ਹਨ।
ਅਬ ਬਨ ਆਏ ਮੋ ਪੈ ਹਾਥ,
ਹੁਣ ਦੋਵੇਂ ਹੱਥ ਬੰਨ ਕੇ ਬੜੇ ਦੀਨ ਹੋ ਕੇ, ਬੜੇ ਲਾ ਆਤਰ ਹੋ ਕੇ, ਇਹ ਜਿਹੜੇ ਦੀਨ ਹੋ ਕੇ ਹੱਥ ਬੰਨ ਕੇ ਮੇਰੀ ਸ਼ਰਨ ਵਿਚ ਚੱਲ ਕੇ ਆ ਗਏ ਹਨ, ਮੇਰੇ ਵਿਚ ਇਹਨਾਂ ਨੇ ਜਿਹੜੀਆਂ ਕਰਾਮਾਤੀਆਂ ਜਾਂ ਮੇਰੀ ਤਾਕਤ ਵੇਖ ਕੇ ਡਰ ਚੁੱਕੇ ਹਨ।
ਕਹਾ ਪਇਓ ਜੋ ਤੁਰਕ ਬਹੁ ਆਏ,
ਤੇ ਫਿਰ ਕੀ ਹੋ ਗਿਆ ਜੇ ਤੁਰਕ ਵੱਡੀ ਗਿਣਤੀ ਵਿਚ ਚੱਲ ਕੇ ਆ ਗਏ ਨੇ, ਤਾਂ ਕੀ ਹੋਇਆ ਇਹਨਾਂ ਤੁਰਕਾਂ ਦੇ ਵੱਡੀ ਗਿਣਤੀ ਵਿਚ ਆਉਣ ਦੇ ਨਾਲ।
ਕਿਆ ਪਇਓ ਜੋ ਸਿੰਘ ਨੱਠ ਗਏ,
ਤੇ ਇਸ ਪ੍ਰਕਾਰ ਦੇ ਨਾਲ ਕੀ ਹੋਇਆ ਜੇ ਤੁਰਕ ਆ ਗਏ ਨੇ ਤੇ ਸਿੰਘਾਂ ਦੇ ਨਾਲ ਮੇਰਾ ਸਾਥ ਨਹੀਂ ਰਿਹਾ, ਸਿੰਘ ਮੇਰੇ ਤੋਂ ਖਾਲਸਾ ਅਲੱਗ ਹੋ ਗਿਆ, ਇਸ ਤਰ੍ਹਾਂ ਦੇ ਨਾਲ ਵਿਚਾਰਦੇ ਹਨ।
ਜੋ ਹਮ ਸੇਵੈ ਦਗਾ ਕਮਾਵੇ,
ਤੇ ਜੇ ਤੁਰਕ ਚੱਲ ਕੇ ਆ ਗਏ ਮਾਨੋ ਮੇਰੇ ਨਾਲ ਦਗਾ ਕਮਾਉਣਗੇ, मन विच ये ख्याल भरम पालणगे कि बंदे नाल दगा कमा लिए नू मार दिए खत्म कर दिए इस तरह का कोई दगा कमाउण बारे सोचणगे।
एक घड़ी मैं सबे हिरावे
कहण लगे एक घड़ी दे विच बहुता समा नहीं लाउणा एक घड़ी दे विच मैं इन्हां नू हरा देना है।
इन ते शस्त्र इन पर पाहे
जिहड़े शस्त्र मेरे ते चलाउणगे ओ शस्त्र तां मैं अपने शक्तियां दे नाल जां जंतर मंत्र पढ़ के मैनू बहुता कोई बल लाण दी लोड़ नहीं पैणी वीरां नू कह के इन्हां दे ओ चलाए हुए शस्त्र वापस इन्हां ते मैं चलवा देवांगा।
हमरी मौत एही मर जाए
जे ए ख्याल मन विच लै के आउणगे कि असीं बाबा बंदा सिंह बहादुर नू मार लैणा उहनू जाके मार मकाउणा ए मेरी मौत आपे मर जाणगे।
दोहरा ऐसी बंदो बात कह मन में बो गर्भाए
इस तरह दे नाल मन विच ए ख्याल भरम पाल के कि ए डर दे पहली गल तां कोई इन्हां दी जरूरत नहीं इन्हां विच हिम्मत नहीं कि मेरे नाल लड़ सकन ते जे मानो किते ए इदां दा दगा कमाउणगे भी जरूरत करनगे लड़न दे ते मेरे तो जित नहीं सकदे ए आपे मर जाणगे ए गल्लां नूं विचार करके मन अंदर
तीरी तीरी पांत सो लई तुरकन जुगत बनाए
इधर जेडे तुरक सन उन्हां ने हौली हौली धीरे धीरे बड़ी जुगत बना के बड़े व्यौत बंदे घड़ के बड़ियां गल्लां बातां बना के बाबा बंदा सिंह बहादुर दे नाल जिहड़ी उह नेड़ता करके घेरा बंदी कर ली बड़ी जुगती वरती है हौली हौली ए जिहड़े मिशन विच कामयाब हो रहे हन।
चौपाई रस्त वड़न तुरक उतनी कूदे
हुण इन्हां ने की कीता जदों तुरकां ने इस तरीके नाल व्यौत बंदी नाल घेरा बंदी बना ली गढ़ी दे दुआले ते जिहड़ी अंदर सिंह सन जे बाबा बंदा सिंह बहादुर दे समेत जिहड़े साथी सन इहदे सिख ਉਹ ਹੁਣ ਉਹਨਾਂ ਨੂੰ ਰਸਤ ਪਾਣੀ ਤਾਂ ਚਾਹੀਦਾ ਹੀ ਸੁਣਾ ਉਹ ਬਾਹਰੋਂ ਹੀ ਆਉਂਦਾ ਸੀ ਹੁਣ ਜਿੰਨੀ ਕੁ ਲੋੜ ਹੋਣੀ ਇੱਕ ਦਿਨ ਦਾ ਜਿਹੜਾ ਰਸਤ ਪਾਣੀ ਜਿੰਨਾ ਕੁ ਵਰਤਣਾ ਉਨਾ ਕੁ ਰਸਤ ਪਾਣੀ ਜਿਹੜਾ ਇਹਨਾਂ ਨੇ ਅੰਦਰ ਜਾਣ ਦੇਣਾ
ਜਿਤਨੀ ਕਿ ਨਿਤ ਪ੍ਰਤ ਖਾਏ ਵੈਲੇ
ਜਿੰਨੇ ਕੁ ਉਹ ਰੋਜ਼ ਸਵੇਰ ਤੋਂ ਸ਼ਾਮ ਤੱਕ ਰਸਤ ਵਸਤ ਛਕ ਲੈਂਦੇ ਨੇ ਉਨੇ ਕੁ ਰਸਤ ਵਸਤ ਅੰਦਰ ਜਾਣ ਦਿੰਦੇ ਹਨ।
ਚਾਰ ਤਰਫ ਉਨ ਡੇਰੇ ਲਾਏ
ਚਾਰੋ ਤਰਫ ਇਹਨਾਂ ਨੇ ਆਪਣੇ ਡੇਰੇ ਲਾ ਲਏ ਕਿਸੇ ਪਾਸੇ ਸਰਵਰੀਏ ਬਿਠਾ ਤੇ ਕਿਸੇ ਪਾਸੇ ਫਕੀਰ ਬਿਠਾ ਤੇ ਕਿਸੇ ਪਾਸੇ ਕਾਜੀ ਮੁਲਾਣੇ ਬਿਠਾ ਤੇ ਕਿਸੇ ਪਾਸੇ ਜਿਹੜੇ ਆਪੇ ਚੱਲ ਕੇ ਗਏ ਸਨ ਉਹ ਬਹਿ ਗਏ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਚਾਰੋ ਤਰਫ ਡੇਰੇ ਲਾਏ ਹਨ।
ਦੇ ਦੇ ਦਿਲਾਸੇ ਕੰਮ ਬਣਾਏ
ਬੜੇ ਦਿਲਾਸੇ ਦਿੰਦੇ ਨੇ ਕਹਿੰਦੇ ਕੋਈ ਗੱਲ ਨਹੀਂ ਜਿੰਨਾ ਰਾਸ਼ਨ ਪਾਣੀ ਚਾਹੀਦਾ ਰਸਤਾ ਵਸਤਾ ਚਾਹੀਦੀਆਂ ਉਨੀਆਂ ਭੇਜ ਦਿਆਂਗੇ ਪਰ ਜਾਨ ਉਨੀ ਕੀ ਦਿੰਦੇ ਨੇ ਜਿੰਨੇ ਕਿ ਇੱਕ ਦਿਨ ਦੇ ਵਿੱਚ ਲੋੜ ਹੈ। ਇਹਨਾਂ ਨੂੰ ਪਤਾ ਸੀ ਕਿ ਕਿਤੇ ਅੰਦਰ ਰਸਤ ਵਸਤ ਇਕੱਠੀ ਨਾ ਕਰ ਲੈਣ ਜਾਂ ਅੰਦਰ ਰਸਤ ਵਸਤ ਇਕੱਠੀ ਕਰ ਲਈ ਤੇ ਫਿਰ ਸਾਡੇ ਨਾਲ ਇਹਨਾਂ ਨਾਲ ਸਾਨੂੰ ਜੰਗ ਕਰਨਾ ਔਖਾ ਹੋਵੇਗਾ। ਇਸ ਕਰਕੇ ਜਾਨ ਇੱਕ ਦਿਨ ਜੋਗੀ ਦਿੰਦੇ ਨੇ ਪਰ ਦਿਲਾਸਾ ਦਿੰਦੇ ਨੇ ਕਿ ਕੋਈ ਗੱਲ ਨੀ ਜਿੰਨੀਆਂ ਰਸਤਾ ਵਸਤਾਂ ਚਾਹੀਦੀਆਂ ਨੇ ਉਨੀਆਂ ਹੀ ਭੇਜ ਦੇਵਾਂਗੇ।
ਝੂਠੀ ਬਾਤਨ ਬੰਦੋ ਲਾਇਓ
ਇਸ ਤਰ੍ਹਾਂ ਦੇ ਨਾਲ ਝੂਠੀਆਂ ਗੱਲਾਂ ਕਰ ਕਰਕੇ ਜਿਹੜੇ ਬੰਦੇ ਬਹਾਦਰ ਦੇ ਅੱਗੇ ਚੇਲੇ ਨੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਉਂਦੇ ਹਨ।
ਉਹ ਜਾਣੇ ਇਨ ਸੱਚ ਕਮਾਇਓ
ਉਹ ਜਾਣਦੇ ਨੇ ਕਿ ਸੱਚ ਕਹਿ ਰਹੇ ਨੇ ਇਹ ਬੜੇ ਫਰੇਬੀ ਸਨ ਬੜਾ ਛਲ ਕਪਟ ਸੀ ਇਹਨਾਂ ਦੇ ਅੰਦਰ ਬੋਲ ਝੂਠ ਰਹੇ ਨੇ ਬੜਾ ਪਖੰਡ ਰਚ ਰਹੇ ਨੇ ਪਰ ਜਿਹੜੇ ਬੰਦਾਈ ਸਨ ਇਹਦੇ ਚੇਲੇ ਸਨ ਉਹਨਾਂ ਨੂੰ ਇਹਨਾਂ ਦੀ ਗੱਲ ਸਮਝ ਨਾ ਪਈ ਉਹ ਸਮਝ ਨਾ ਸਕੇ ਉਹਨਾਂ ਨੇ ਵੇਖਿਆ ਕਿ ਇਹ ਤਾਂ ਬੜੇ ਆਤੁਰ ਹੋ ਕੇ ਆਏ ਨੇ ਇਹ ਤਾਂ ਹੁਣ ਜਿਹੜੀ ਇਹਨਾਂ ਦੀ ਦਸ਼ਾ ਉਹਨੂੰ ਆਪਣਾ ਸੱਚ ਬਿਆਨ ਕਰ ਰਹੇ ਨੇ ਸੱਚੀਆਂ ਗੱਲਾਂ ਸਾਡੇ ਨਾਲ ਕਰਦੇ ਹਨ।
ਕਦੇ ਕਹੀਂ ਪਰਵਾਨੋ ਸ਼ਾ ਆਇਆ
ਫਿਰ ਇਹਨਾਂ ਨੇ ਹੋਰ ਕੋਈ ਨਵੀਂ ਗੱਲ ਬਣਾ ਲੈਣੀ ਭਰਮਾਉਣ ਵਾਸਤੇ ਕਦੀ ਕਹਿਣਾ ਕਿ ਜਿਹੜਾ ਦਿੱਲੀ ਦਾ ਬਾਦਸ਼ਾਹ ਹੈ ਉਹਦਾ ਜਿਹੜਾ ਪਰਵਾਨਾ ਆਇਆ ਸਾਡੇ ਕੋਲੋਂ ਦੱਸਨੇ ਆ ਪ੍ਰਵਾਨਾ ਭੇਜਿਆ ਬਾਦਸ਼ਾਹ ਨੇ
ਤੁਮਕੋ ਮੁਲਕ ਪਹਾੜ ਲਿਖਾਰਾ
ਹੁਣ ਜਿਹੜਾ ਬਾਦਸ਼ਾਹ ਉਹਨੇ ਜਿਹੜਾ ਇਹ ਪਹਾੜ ਦਾ ਬਾਈ ਧਾਰ ਦਾ ਇਲਾਕਾ ਹੈ ਇਹ ਪਹਾੜੀ ਇਲਾਕਾ ਤੁਹਾਡੇ ਨਾਂ ਤੇ ਲਿਖ ਦਿੱਤਾ ਜਗੀਰਾਂ ਤੁਹਾਡੇ ਨਾਂ ਤੇ ਕਰ ਦਿੱਤੀਆਂ ਹਨ।
ਸਾਥ ਦੂਨ ਤੋਂ ਦਈ ਹੈ ਸਾਰੀ
ਆ ਜਿੰਨਾ ਪਹਾੜ ਤੋਂ ਪਰਲਾ ਪਾਸਾ ਹੁਸ਼ਿਆਰਪੁਰ ਦਾ ਇਲਾਕਾ ਹੈ ਦੇਹਰਾਦੂਨ ਦਾ ਜਿਹੜਾ ਦੂਨ ਦਾ ਸਾਰਾ ਇਲਾਕਾ ਇਹ ਸਾਰਾ ਇਲਾਕਾ ਬਾਦਸ਼ਾਹ ਨੇ ਤੁਹਾਨੂੰ ਦੇ ਦਿੱਤਾ ਹੈ।
ਜੰਮੂ ਲਾਕ ਉਹ ਲਾਕ ਹਰਦੁਆਰੀ
ਜੰਮੂ ਤੋਂ ਲੈ ਕੇ ਹਰਦੁਆਰ ਤੱਕ ਜਿੰਨਾ ਇਹ ਇਲਾਕਾ ਆਉਂਦਾ ਪਹਾੜੀ ਏਰੀਆ ਸਾਰਾ ਆਉਂਦਾ ਇਹ ਸਾਰਾ ਇਲਾਕਾ ਜਿਹੜਾ ਉਹ ਬਾਦਸ਼ਾਹ ਨੇ ਤੁਹਾਡੇ ਨਾਂ ਤੇ ਕਰ ਦਿੱਤਾ, ਇਹ ਹੁਣੇ ਸਾਨੂੰ ਪ੍ਰਵਾਨਾ ਆਇਆ ਦਿੱਲੀ ਤੋਂ। ਰੋਜ਼ ਕੋਈ ਨਵੀਂ ਗੱਲ ਬਣਾ ਲੈਂਦੇ ਨੇ, ਕੋਈ ਨਾ ਕੋਈ ਰੋਜ਼ ਨਵੀਂ ਜੁਗਤ ਘੜ ਲੈਂਦੇ ਨੇ। ਕਹਿਣ ਲੱਗੇ ਅੱਜ ਜਿਹੜਾ ਨਾ ਉਹ ਬਾਦਸ਼ਾਹ ਨੇ ਇਹ ਪ੍ਰਵਾਨਾ ਭੇਜਿਆ ਕਿ ਆਹ ਜਿਹੜਾ ਹਰਿਦੁਆਰ ਤੋਂ ਲੈ ਕੇ ਜੰਮੂ ਤੱਕ ਦਾ ਸਾਰਾ ਪਹਾੜੀ ਇਲਾਕਾ ਇਹ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਕਰ ਦਿੱਤਾ ਹੈ।
ਔਰ ਕੋ ਲਿਓ ਜੋ ਲੋੜੇ ਹੋ।
ਕਹਿਣ ਲੱਗੇ ਹੁਣ ਦੱਸ ਦਿਓ, ਜੇ ਤੁਸੀਂ ਕੁਝ ਚਾਹੁੰਦੇ ਹੋ ਨਾ, ਹੁਣ ਤੁਹਾਡੀ ਕੋਈ ਲੋੜ ਹੈ, ਤੁਹਾਨੂੰ ਕੁਝ ਠੀਕ ਲੱਗਦਾ, ਕੁਝ ਹੋਰ ਚਾਹੀਦਾ, ਕਿਉਂਕਿ ਇੰਨਾ ਵੱਡਾ ਇਲਾਕਾ ਤਾਂ ਤੁਹਾਨੂੰ ਦੇ ਹੀ ਦਿੱਤਾ, ਹਰਿਦੁਆਰ ਤੋਂ ਜੰਮੂ ਤੱਕ ਦਾ ਸਾਰਾ ਪਹਾੜੀ ਇਲਾਕਾ, ਜਿਹੜਾ ਬਾਈ ਧਾਰ ਦੀਆਂ ਜਿਹੜੀਆਂ ਰਿਆਸਤਾਂ ਨੇ, ਉਹ ਸਾਰਾ ਇਲਾਕਾ ਤੁਹਾਨੂੰ ਦੇ ਦਿੱਤਾ, ਜੇ ਕੁਝ ਹੋਰ ਵੀ ਚਾਹੀਦਾ ਉਹ ਸਾਨੂੰ ਹੁਣ ਦੱਸ ਦਿਓ।
ਅਬ ਲੈ ਲਓ ਨਾ ਫਿਰ ਕੁਝ ਛੇੜੇ।
ਹਾਂ ਹੁਣ ਲੈ ਲਓ, ਜਿੰਨਾ ਜੇ ਇਹ ਇਲਾਕਾ ਘੱਟ ਲੱਗਦਾ ਤੇ ਤੁਹਾਨੂੰ ਹੋਰ ਇਲਾਕਾ ਲੈ ਦਿੰਦੇ ਆ, ਹੋਰ ਇਹਦੇ ਵਿੱਚ ਸ਼ਾਮਲ ਕਰਵਾ ਦਿੰਦੇ ਆ। ਜੇ ਤੁਸੀਂ ਕੋਈ ਹੋਰ ਵੱਡਾ ਇਲਾਕਾ ਹੋਰ ਮਲਣਾ ਚਾਹੁੰਦੇ ਹੋ, ਇਹਦੇ ਨਾਲ ਕੋਈ ਹੋਰ ਇਲਾਕਾ ਜੋੜਨਾ ਚਾਹੁੰਦੇ ਹੋ, ਉਹ ਵੀ ਤੁਹਾਨੂੰ ਦਵਾ ਦਿੰਦੇ ਆ। ਹੁਣ ਇੱਕ ਵਾਰੀ ਦੱਸ ਦਿਓ, ਫਿਰ ਤੁਸੀਂ ਦੁਬਾਰਾ ਨਾ ਕਿਸੇ ਨੂੰ ਛੇੜਿਓ, ਦੁਬਾਰਾ ਨਾ ਤੰਗ ਕਰਿਓ, ਫਿਰ ਨਾ ਦੁਬਾਰਾ ਕਿਸੇ ਦੇ ਇਲਾਕੇ ਤੇ ਕਬਜ਼ਾ ਕਰਕੇ ਉਹਨੂੰ ਉਠਾਇਓ। ਹੁਣ ਤੁਹਾਨੂੰ ਜਿਹੜਾ ਚਾਹੀਦਾ ਉਹ ਅਸੀਂ ਬਾਦਸ਼ਾਹ ਨੂੰ ਕਹਿ ਕੇ ਲੈ ਦਿੰਦੇ ਹਾਂ।
ਦੋਹਰਾ ਜੋ ਜਾਦੂ ਕੀ ਸਿੱਧ ਹੁਤੀ ਆਪਣੀ ਮਿਹਨਤ ਬਗੈਰ।
ਤੇ ਹੁਣ ਜਿਹੜੀ ਸ਼ਕਤੀ ਸੀ, ਜਿਹੜੀ ਤਾਕਤ ਸੀ, ਜਿੰਨੀ ਦੇਰ ਤੱਕ ਬੰਦਾ ਆਪਣੀ ਮਿਹਨਤ ਨਾ ਕਰੇ, ਮਿਹਨਤ ਤੋਂ ਬਗੈਰ ਜਿਹੜੀ ਸ਼ਕਤੀ ਹੈ ਉਹ ਬਹੁਤਾ ਚਿਰ ਨਹੀਂ ਟਿਕਦੀ। ਕਿਉਂਕਿ ਜਿਹਨੇ ਆਪ ਭਗਤੀ ਕੀਤੀ ਹੈ ਉਸ ਨਿਰੰਕਾਰ ਦੀ, ਅਕਾਲ ਪੁਰਖ ਪਰਮੇਸ਼ਰ ਦੀ, ਕੀਤੀ ਹੋਈ ਭਗਤੀ ਦੇ ਵਿੱਚੋਂ ਸਿੱਧੀ ਪ੍ਰਾਪਤ ਹੁੰਦੀ ਹੈ, ਸ਼ਕਤੀ ਪ੍ਰਾਪਤ ਹੁੰਦੀ ਹੈ। ਤੇ ਜਿਹੜੀ ਕਿਸੇ ਦੇ ਆਸਰੇ ਹੈ, ਕਿਸੇ ਦੇ ਦਿੱਤੀ ਹੋਈ ਹੈ, ਉਹ ਬਹੁਤਾ ਲੰਬਾ ਸਮਾਂ ਨਹੀਂ ਟਿਕਦੇ।
ਓਏ ਪੀ ਦਗੋ ਸੋ ਦੇਤ ਹੈ ਅਵਸਰ ਅੰਤੇ ਬੈਰ।
ਉਹ ਵੀ ਮੌਕਾ ਪਾ ਕੇ, ਸਮਾਂ ਪਾ ਕੇ ਜਿਹੜੀ ਹੈ ਕਿਸੇ ਦੇ ਕੋਲੋਂ ਲਈ ਹੋਈ ਜਿਹੜੀ ਸ਼ਕਤੀ ਹੈ ਉਹ ਵੀ ਚਲੀ ਜਾਂਦੀ ਹੈ, ਸਮਾਂ ਪਾ ਕੇ ਬਹੁਤਾ ਚਰਨ ਨਹੀਂ ਟਿਕਦੇ।
ਚੋ ਪਈ ਭਗਵਾਨ ਭਗਤੀ ਤੇ ਜੋ ਕੁਛ ਪਾਵੇ।
ਜਿਹੜਾ ਵਾਹਿਗੁਰੂ ਪਰਮੇਸ਼ਰ ਦੀ, ਭਗਵਾਨ ਦੇ ਭਗਤੀ ਕਰਕੇ ਕੁਝ ਸਿੱਧੀ ਪ੍ਰਾਪਤ ਕਰ ਲੈਂਦਾ, ਸ਼ਕਤੀਆਂ ਨੂੰ ਪ੍ਰਾਪਤ ਕਰ ਲੈਂਦਾ ਹੈ।
ਸੋ ਤੋ ਸਾਸਾਂ ਸਾਥ ਨਿਭਾਵੇ।
ਉਹ ਤਾਂ ਸਵਾਸ ਸਵਾਸ ਸਾਥ ਨਿਭਾਉਂਦੀ ਹੈ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਪਿਆਰੇ ਨੇ, ਕਿਉਂਕਿ ਉਹਨਾਂ ਦੀ ਰਸਨਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹਰ ਵੇਲੇ ਵਾਸ ਰਹਿੰਦਾ, ਹਰ ਵੇਲੇ ਆਪਣੀ ਰਸਨਾ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਰਹਿੰਦੇ ਨੇ। ਸਵਾਸ ਸਵਾਸ, ਇੱਕ ਵੀ ਸਵਾਸ ਜਿਹੜਾ ਹੈ ਉਹ ਬਿਰਥਾ ਨਹੀਂ ਜਾਣ ਦਿੰਦੇ, ਸਵਾਸ ਸਵਾਸ ਨੂੰ ਸਿਮਰਦੇ ਨੇ, ਆਰਾਧਦੇ ਨੇ। ਇਸ ਕਰਕੇ ਉਹਨਾਂ ਦੀ ਰਸਨਾ ਤੇ ਵਾਹਿਗੁਰੂ ਪਰਮੇਸ਼ਰ ਦਾ ਵਾਸ ਰਹਿੰਦਾ ਤੇ ਜੋ ਵੀ ਕਹਿੰਦੇ ਨੇ ਉਹ ਸੱਤ ਹੋ ਜਾਂਦਾ ਹੈ, ਉਹ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਕਰ ਦਿੰਦਾ ਉਸੇ ਵੇਲੇ ਤੁਰਤ, ਜਿਵੇਂ ਵੀ ਉਹ ਕਹਿੰਦੇ ਨੇ। ਉਹ ਸ਼ਕਤੀ ਕਦੀ ਖਤਮ ਨਹੀਂ ਹੁੰਦੀ, ਉਹ ਸਵਾਸਾਂ ਤੱਕ ਨਿਭਦੀ ਹੈ। ਕਿਵੇਂ ਨਿਭਦੀ ਹੈ? ਭਾਈ ਮਨੀ ਸਿੰਘ ਜੀ, ਭਾਈ ਮਨੀ ਸਿੰਘ ਜੀ ਦੇ ਜਦੋਂ ਬੰਦ ਬੰਦ ਕੱਟੇ ਗਏ, ਜਦੋਂ ਸ਼ੁਰੂ ਕੀਤਾ ਤਾਂ ਭਾਈ ਮਨੀ ਸਿੰਘ ਜੀ ਦੇ ਜਦੋਂ ਬੰਦ ਬੰਦ ਕੱਟਣੇ ਸ਼ੁਰੂ ਹੋਏ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜਾਪ ਆਰੰਭ ਕੀਤਾ ਭਾਈ ਮਨੀ ਸਿੰਘ ਨੇ, ਉਹਨਾਂ ਬੰਦ ਬੰਦ ਕੱਟ ਕੇ ਜਿਹੜਾ ਜਲਾਦਾਂ ਨੇ ਟੋਕਰੇ ਭਰ ਲਏ, ਪਰ ਉਹਨਾਂ ਟੁਕੜਿਆਂ ਦੇ ਵਿੱਚੋਂ ਵੀ ਸਰੀਰ ਸਾਰਾ ਕੱਟਿਆ ਜਾ ਚੁੱਕਾ, ਟੁਕੜੇ ਟੁਕੜੇ ਹੋ ਚੁੱਕਾ, ਪਰ ਉਹ ਜਿਹੜੀ ਸ਼ਕਤੀ ਪ੍ਰਾਣਾਂ ਤੱਕ, ਅੰਤ ਸਵਾਸਾਂ ਤੱਕ ਨਿਭ ਰਹੀ ਹੈ, ਉਹਨਾਂ ਟੁਕੜਿਆਂ ਦੇ ਵਿੱਚੋਂ ਵੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਆਵਾਜ਼ ਆ ਰਹੀ ਹੈ, ਜਾਪ ਚੱਲ ਰਹੇ। ਭਾਈ ਦਿਆਲਾ ਜੀ ਦੇਗ ਵਿੱਚ ਬਿਠਾ ਦਿੱਤੇ ਗਏ, ਦੇਗ ਵਿੱਚ ਉਬਲ ਰਹੇ ਨੇ ਤੇ ਮੁੱਖ ਦੇ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਲੱਗੇ, ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ, ਸਰੀਰ ਦੋ ਫਾੜ ਹੋ ਚੁੱਕਾ, ਦੋ ਫਾੜ ਹੋਏ ਸਰੀਰ ਦੇ ਵਿੱਚੋਂ ਵੀ ਆਵਾਜ਼ ਆ ਰਹੀ ਹੈ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੇ ਨਾਲ। ਉਹ ਇਸ ਤਰ੍ਹਾਂ ਦੇ ਨਾਲ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਕੇ, ਉਹਨੂੰ ਸਿਮਰ ਕੇ, ਜਦੋਂ ਹਰ ਵੇਲੇ ਸਵਾਸ ਸਵਾਸ ਸਿਮਰਨ ਕਰਦੇ ਨੇ, ਉਹਨਾਂ ਦੀ ਰਸਨਾ ਤੇ ਵਾਹਿਗੁਰੂ ਦਾ ਵਾਸ ਰਹਿੰਦਾ ਹੈ, ਇਸ ਕਰਕੇ ਉਹ ਫਿਰ ਅੰਤ ਪ੍ਰਾਣਾਂ ਤੱਕ, ਅੰਤਲੇ ਸਵਾਸਾਂ ਤੱਕ ਨਾਲ ਨਿਭਦੀ ਹੈ।
ਜਾਦੂ ਦਾ ਬਲ ਸੇਵਾ ਤਾਂ,
ਜਾਦੂ ਦਾ ਜਿਹੜਾ ਬਲ ਹੈ ਉਹ ਜਿੰਨੇ ਕੁ ਸਮਾਂ ਜਿੰਨੇ ਕੁ ਸੇਵਾ ਕੀਤੀ ਹੈ ਜਿੰਨਾ ਕੁ ਸਮਾਂ ਸੇਵਾ ਕਰਦੇ ਰਹੀਏ ਉਨਾ ਕੁ ਚਿਰ ਉਹਦਾ ਅਸਰ ਰਹਿੰਦਾ ਹੈ।
ਸੇਵ ਛੱਡੀ ਤੇ ਸੋ ਛੱਡ ਜਾ,
ਸੇਵਾ ਛੱਡੇ ਤੇ ਜਾਦੂ ਦਾ ਬਲ ਵੀ ਜਾਂਦਾ ਰਹਿੰਦਾ, ਜਿੰਨੀ ਦੇਰ ਸੇਵਾ ਉਨੀ ਦੇਰ ਤੱਕ ਉਹ ਵਰਤਦਾ ਕੰਮ ਕਰਦਾ, ਜਦੋਂ ਸੇਵਾ ਛੱਡ ਦਿੱਤੀ ਫਿਰ ਉਹ ਵੀ ਚਲਾ ਜਾਂਦਾ ਹੈ।
ਬੰਦੇ ਵੀ ਸਸਤੀ ਥੀ ਆਈ,
ਹੁਣ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲੋਂ ਵੀ ਔਗੜ ਨਾਥ ਵਰਗੇ ਜਿਹੜੇ ਨੇ ਪਹਿਲਾਂ ਗੁਰੂ ਧਾਰਨ ਕੀਤੇ ਉਹਨਾਂ ਦੇ ਕੋਲੋਂ ਜਿਹੜੀਆਂ ਰਿਧੀਆਂ ਸਿੱਧੀਆਂ ਲਈਆਂ ਸਨ।
ਮਿਹਨਤ ਦੀ ਥੀ ਬੰਦੇ ਪੁਲਾਈ,
ਤੇ ਅੱਗੇ ਫਿਰ ਹੁਣ ਜਿਹੜੀ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨੀ ਸੀ, ਮਿਹਨਤ ਕਰਨੀ ਸੀ, ਸਮਾਂ ਲਾਉਣਾ ਸੀ, ਉਹਦੇ ਵਿੱਚ ਕੋਈ ਬਹੁਤਾ ਅੱਗੇ ਸਮਾਂ ਨਹੀਂ ਲਾਇਆ।
ਦੋਹਰਾ ਚਾਕਰ ਰਾਜ ਗੁਮਾਸ਼ ਤੋਂ ਜੰਤਰ ਸਿੱਧੀ ਛਾਮ,
ਇਸ ਪ੍ਰਕਾਰ ਦੇ ਨਾਲ ਜਿਹੜੇ ਚਾਕਰ ਕਹਿੰਦੇ ਨੌਕਰ ਨੂੰ, ਜਿਹੜੇ ਨੌਕਰ ਦੇ ਨਾਲ ਉਹਨੂੰ ਉਹਦਾ ਖਰਚਾ ਬੰਨ ਦਈਏ ਤੇ ਨਾਲ ਆਪਣਾ ਪੁੱਤਰ ਤੋਰ ਦਈਏ ਤੇ ਬਾਕੀ ਕਹੀਏ ਕਿ ਤੇਰੇ ਘਰ ਦਾ ਜਿਹੜਾ ਖਰਚਾ ਹੈ ਉਹ ਤੇਰੀ ਮਿਹਨਤ ਦੇ ਨਾਲ ਚੱਲਦਾ ਰਹੇਗਾ, ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਉਹ ਗੁਮਸਤ ਕਹਿੰਦੇ ਨੇ ਉਸ ਨੂੰ, ਜੰਤਰ ਹੈ ਸਿੱਧੀਆਂ ਹਨ ਜਿਹੜੇ ਇਸ ਪ੍ਰਕਾਰ ਦੇ ਨਾਲ।
ਪ੍ਰਤੀਤ ਨਾਇਨ ਕੀ ਜੀਏ ਜੈਸੇ ਬਨੇ ਰੇ ਕਾਮ,
ਹੁਣ ਖਰਚਾ ਤਾਂ ਉਹਨੂੰ ਦਿੱਤਾ ਕੱਲੇ ਵਾਸਤੇ, ਨਾਲ ਉਹਦੇ ਪੁੱਤਰ ਵੀ ਆਪਣਾ ਤੋਰ ਦਿੱਤਾ, ਇਹ ਵੀ ਕਹਿ ਦਿੱਤਾ ਇਹਦੇ ਚੋਂ ਤੇਰੇ ਘਰ ਦਾ ਗੁਜ਼ਾਰਾ ਵੀ ਚੱਲਣਾ ਤੇ ਉਹ ਕਿੰਨੀ ਕੁ ਦੇਰ ਚੱਲਦਾ। ਇਸ ਤਰ੍ਹਾਂ ਦੇ ਨਾਲ ਮਾਨੋ ਕਹਿੰਦੇ ਉਹ ਸ਼ਕਤੀਆਂ ਨੇ ਜਿਹੜੀਆਂ ਕਿਸੇ ਕੋਲੋਂ ਥੋੜੇ ਜਿਹੇ ਕਰਕੇ ਇਸ ਤਰ੍ਹਾਂ ਦੇ ਨਾਲ ਲੈ ਲਈਆਂ, ਕਹਿੰਦੇ ਇਉਂ ਮਾਨੋ ਇਹ ਪ੍ਰਤੀਤ ਇਹਨਾਂ ਦੀ ਇਸ ਤਰ੍ਹਾਂ ਕੀਜੀਏ ਜੈਸੇ ਬਨੇਰੇ ਕਾਮ, ਕਹਿੰਦੇ ਜਿਵੇਂ ਬਨੇਰੇ ਤੇ ਕਾਂ ਬੈਠਾ ਹੋਵੇ। ਹੁਣ ਖਾਂ ਦਾ ਕਦੋਂ ਭਰੋਸਾ, ਉਹਨੇ ਕਦੋਂ ਉਡਾਰੀ ਮਾਰ ਜਾਣੀ ਹੈ। ਕਹਿੰਦੇ ਇਹਨਾਂ ਨੂੰ ਵੀ ਉਹਦੇ ਸਮਾਨ ਕਾਂ ਦੇ ਸਮਾਨ ਜਾਣਨਾ ਕਰੋ, ਪਤਾ ਨੀ ਕਦੋਂ ਉਡਾਰੀ ਮਰ ਜਾਣ, ਖਤਮ ਹੋ ਜਾਣ। ਇਸ ਪ੍ਰਕਾਰ ਦੇ ਨਾਲ ਜਿਹੜਾ ਹੈ ਕਿਵੇਂ ਤੁਰਕ ਜਿਹੜੇ ਨੇ ਉਹ ਗੜੀ ਦੇ ਦੁਆਲੇ ਘੇਰਾਬੰਦੀ ਕਰਕੇ ਫਿਰ ਜਿਹੜਾ ਹੈ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਦੇ ਨੇ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਪ੍ਰਕਰਨ ਨੂੰ ਇੱਥੇ ਹੀ ਸੰਕੋਚਦੇ ਹਾਂ। ਖਾਲਸੇ ਦਾ ਇਹ ਪਾਵਨ ਪਵਿੱਤਰ ਇਤਿਹਾਸ ਵਾਚਦਿਆਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਤਾਰਨੀਆਂ, ਆਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ
ਹੇ ਸੰਗ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ
ਹੇ ਸੰਤ ਕ ਸਦਾ ਸੰਗ
ਧਾਰਾ ਆਧਾਰ
हे ठाकुर हाँ दासर
निर्गुण गुण नहीं कोई
नानक दीजा नाम दान
राखो ही है परोई
आए प्रभु शरणागते
निध दयाले
एक अखर हर मन बस्त
नानक होते निहाल
वाहे गुरु नाम जहाज
चढ़े सो तेरे पारे
जो शरदा कर सेवा दे
गुर पारी उतार निहार
वाहे गुरु नाम जहाज
चढ़े सो तेरे पारे
जो शरदा कर सेवा दे
गुर पारी उतार